ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਮੈ ਹੀ ਤੇ ਸਭ ਕਿਛ ਹੋਆ, ਬਿਨਾ ਸਤਿਗੁਰ ਨਾਮ ਨਾ ਜਾਪਾ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪਾ। ਨਾਮੈ ਹੀ ਤੇ ਸਭ ਕਿਛ ਹੋਆ, ਬਿਨਾ ਸਤਿਗੁਰ ਨਾਮ ਨਾ ਜਾਪਾ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪਾ। ਕੌਡੀ ਬਦਲਾ ਜਨਮ ਗਵਾਇਆ, ਚੀਨਸ ਨਾਹੀ ਆਪਾ। ਗੁਰਮੁਖ ਹੋਵੇ ਤਾਂ ਏਕੋ ਜਾਣਾ, ਹਉ ਮੈਂ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉਂ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉਂ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਧਰਤੀ ਹਾਜ਼ਰ, ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਅੰਮ੍ਰਿਤ ਵੇਲੇ ਤੋਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, अपने लोक परलोक दे सुख दाते सतगुरु शतर चवर तखत दे मालक सतगुरु तन तन श्री गुरु ग्रंथ साहिब पातशाह महाराज जी दे दर्शन कीते हन। सतगुरां दे दीदार परसे ने हुण गुरुद्वारा साहब दीवान अस्थान मंजी साहब दे अस्थान तो जो इथों दी निजमावली है कि जो श्री मुख वाक जो आवाजा पोथी परमेश्वर के थान विचों अज सतगुरु जी ने सानू बख्शे है उस पावन हुक्मनामे दी विचार करन सुनन वास्ते आपा सारे हाजरी पर रहे हां। अपनिया मन विरतियां एकागर करो, रसना पवित्र कर दे एक बार, सारे उच्चारण करो जी सतनाम वाहे गुरु जी,
सतनाम श्री वाहे गुरु साहिब जी, राग सोही महला तीजा, कर पहला अष्टपदिया, एक ओंकार सतगुर प्रसाद।
ये पावन श्री मुख वाक जो सूही राग अंदर तीसरे पातशाह निमाणिया दी मान, नितानिया दी तान, नियोटिया दी ओट, निगत्या दी गत, निपत्या दी पत, नितिरिया दी तिर, निआसरिया दे आसरे सतगुरु गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 753 54 अंग ते दर्ज है। शब्द दा जो काव्य स्वरूप है, क्योंकि सारी बाणी कविता दे रूप विच उच्चारण कीती गई है, ता इस दा स्वरूप अष्टपदी है। सारिया तो पहला परमेश्वर दा मंगल है, एक ओंकार सतगुर प्रसाद। ए सारे सिख धर्म दा सूत्रधार है, सारा सिख धर्म इस सिद्धांत दे उपर उसरिया होया है, बनिया ते वसिया होया है कि असी एक रब नूं मनदे हाँ, पर एक थां ते नहीं मनदे, वो सारियां थावां ते है। वो साडे मुल्क विच भी है, वो बाहरले मुल्कां विच भी है, पर इहो जिहा परमात्मा गुरु की कृपा तो बिना प्राप्त नहीं हो सकता। उदा मलाप, उदी प्राप्ति गुरु की कृपा तो बिना नहीं हो सकती। एक शब्द असी प्रसाद कहने हैं, जिदे प्रति साडे विच ज्ञान जागरूकता है भाई, वो असी प्रसाद कराने भी हाँ, ਚੜਾਉਂਦੇ ਵੀ ਹਾਂ, ਵੰਡਦੇ ਵੀ ਹਾਂ, ਛਕਦੇ ਵੀ ਹਾਂ, ਪਰ ਇੱਕ ਸ਼ਬਦ ਪ੍ਰਸਾਦ ਹੈ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਰ ਬਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਔਰ ਜਿਸ ਦਾ ਅਰਥ ਇਹ ਹੈ ਗੁਰੂ ਦੀ ਕਿਰਪਾ, ਕਿਉਂਕਿ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਜਿਹਦੇ ਤੇ ਗੁਰੂ ਆਪਣੀ ਕਿਰਪਾ ਕਰਦਾ ਉਹਨੂੰ ਇਸ ਜੁਗਤੀ ਦੀ, ਇਸ ਢੰਗ ਦੀ, ਇਸ ਤਰੀਕੇ ਦੀ, ਇਸ ਮੈਥਡ ਦੀ ਸਮਝ ਆਉਂਦੀ ਹੈ, ਉਹਨੂੰ ਇਹ ਥਿਊਰੀ, ਇਹ ਭੇਦ ਸਮਝ ਆਵੇਗਾ। ਤੇ ਉਹ ਫਿਰ ਪਰਮਾਤਮਾ ਦੇ ਨਾਲ ਇਵੇਂ ਅਭੇਦ ਹੁੰਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਮਿਲੇ ਤਾਂ ਫਿਰ ਉਸਦੀ ਪਹਿਚਾਣ, ਉਸਦੀ ਹੋਂਦ ਵੱਖਰੀ ਜਾਂ ਅਡਰੀ ਨਾ ਮੰਨੀ ਜਾ ਸਕਦੀ ਹੈ ਨਾ ਦਿਖਾਈ ਦਿੰਦੀ ਹੈ। ਨਦੀਆਂ ਅਤੇ ਵਾਹ ਭਾਵੇਂ ਸਮੁੰਦਰ ਨਾ ਜਾਣੀ ਹੈ, ਕਿੰਨੀਆਂ ਨਦੀਆਂ, ਕਿੰਨੇ ਵਾਹ ਜਾ ਕੇ ਸਮੁੰਦਰ ਵਿੱਚ ਡਿੱਗਦੇ ਨੇ, ਮੁੜ ਕੋਈ ਉਹਨਾਂ ਨਦੀਆਂ ਦਾ ਨਾਮ ਨਹੀਂ ਲੈਂਦਾ, ਕੋਈ ਨਹੀਂ ਕਹਿੰਦਾ ਕਿ ਇਹ ਪਾਣੀ ਨਦੀ ਦਾ ਹੈ, ਇਹ ਪਾਣੀ ਸਮੁੰਦਰ ਦਾ ਹੈ। ਉਸ ਤੋਂ ਬਾਅਦ ਨਦੀ ਵੀ ਸਮੁੰਦਰ ਦਾ ਰੂਪ ਬਣ ਜਾਂਦੀ ਹੈ। ਇਸੇ ਤਰ੍ਹਾਂ ਆਤਮਾ ਨੇ ਪਰਮਾਤਮਾ ਵਿੱਚ ਵਲੀਨ ਹੋਣਾ ਹੁੰਦਾ ਹੈ, ਪਰ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸਾਡੇ ਤੋਂ ਜਿਹੜੀ ਭੁੱਲ ਹੋ ਰਹੀ ਹੈ ਉਹ ਇਹੋ ਹੀ ਹੈ ਕਿ ਜਦੋਂ ਵੀ ਕੋਈ ਮੈਂ ਪੁੱਛਾਂ ਤੁਸੀਂ ਪੁੱਛੋ ਤਾਂ ਸਾਡਾ ਜਵਾਬ ਮੈਂ ਦੇਵਾਂ ਤੁਸੀਂ ਦੇਵੋ ਇੱਕੋ ਹੀ ਹੁੰਦਾ ਹੈ ਕਿ ਗੁਰੂ ਦੀ ਬੜੀ ਕਿਰਪਾ ਹੈ। ਅਤੇ ਜੇ ਪੁੱਛਿਆ ਜਾਏ ਵੀ ਕਿਰਪਾ ਦੀ ਥੋੜ੍ਹੀ ਜਿਹੀ ਕੋਈ ਨਿਸ਼ਾਨੀ ਦੱਸੋ ਤਾਂ ਫਿਰ ਹੁੰਦਾ ਵੀ ਘਰ ਬੜਾ ਵੱਡਾ ਹੈ, ਮਹਿੰਗਾ ਬੜਾ ਹੈ, ਘਰ ਵਿੱਚ ਧਨ ਬਹੁਤ ਹੈ, ਸਰਮਾਇਆ ਬਹੁਤ ਹੈ, ਘਰ ਵਿੱਚ ਆਉਣ ਜਾਣ ਦੇ ਸਾਧਨ ਗੱਡੀਆਂ ਬੜੀਆਂ ਨੇ, ਦੁਨਿਆਵੀ ਤੌਰ 'ਤੇ ਮਾਨ ਪਦਵੀ ਪ੍ਰਾਪਤ ਹੈ, ਅਸੀਂ ਕੇਵਲ ਜਿਹੜੀਆਂ ਬਾਹਰ ਮੁਖੀ ਪਰਮਾਤਮਾ ਨੇ ਸਾਨੂੰ ਚੀਜ਼ਾਂ ਬਖਸ਼ੀਆਂ ਹੁੰਦੀਆਂ, ਦਿੱਤੀਆਂ ਹੁੰਦੀਆਂ ਨੇ, ਅਸੀਂ ਇਹਨਾਂ ਸ਼ਬਦਾਂ ਦੇ ਅਰਥ ਉਹਨਾਂ ਤੱਕ ਸੀਮਤ ਰੱਖਦੇ ਹਾਂ, ਜਾਂ ਇਉਂ ਕਹਿ ਲਈਏ ਸਾਨੂੰ ਪਤਾ ਹੀ ਇੰਨਾ ਕਹਿ, ਕਿਉਂਕਿ ਜਿੰਨਾ ਪਤਾ ਹੋਵੇਗਾ ਅਸੀਂ ਉਨਾ ਹੀ ਬੋਲਾਂਗੇ। ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਅੱਜ ਦੇ ਸ਼ਬਦ ਵਿੱਚੋਂ ਵੀ ਸਾਨੂੰ ਸਮਝ ਆਏਗੀ, ਜੋ ਲੜੀਵਾਰ ਸਤਿਗੁਰੂ ਦੀ ਬਾਣੀ ਦੀ ਵਿਚਾਰ ਇੱਥੇ ਮੰਜੀ ਸਾਹਿਬ ਦੇ ਅਸਥਾਨ 'ਤੇ ਚੱਲਦੀ ਹੈ ਉਹਦੇ ਵਿੱਚ ਵੀ ਆਪਾਂ ਸਮਝਣ ਦਾ ਯਤਨ ਕਰਾਂਗੇ ਅਗਰ ਵਾਹਿਗੁਰੂ ਨੇ ਸਮਾਂ ਬਖਸ਼ਿਆ। ਕਿ ਮਨੁੱਖ ਕੌਡੀਆਂ ਦੇ ਬਦਲੇ ਹੀਰੇ ਵਰਗਾ ਜਨਮ ਆਪਣਾ ਹਾਰ ਕੇ ਚਲਾ ਜਾਂਦਾ, ਸੋ ਸ਼ਬਦ ਦਾ ਆਕਾਰ ਵੱਡਾ ਹੈ, ਸਵਰੂਪ ਵੱਡਾ ਹੈ, ਸ਼ਬਦ ਦੇ ਅੱਠ ਬੰਦ ਨੇ। ਆਪਾਂ ਵਿਚਾਰ ਦੀ ਆਰੰਭਤਾ ਕਰੀਏ, ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ, ਇਹ ਅੱਠ ਬੰਦਾਂ ਦਾ, ਅੱਠ ਪਦਿਆਂ ਦਾ ਇਹ ਸਾਰੰਸ਼ ਹੈ, ਇਹ ਤਾਤਪਰਜ ਹੈ। ਜਿਵੇਂ ਮੈਨੂੰ ਵਾਹਿਗੁਰੂ ਨੇ ਸਮਝ ਦਿੱਤੀ ਹੈ, ਆਪਣੀ ਬੁੱਧੀ ਮੁਤਾਬਕ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਬਹੁਤ ਵੱਡੇ ਸ਼ਬਦ ਦਾ ਜਦੋਂ ਅਸੀਂ ਰਹਾਉ ਦੀਆਂ ਪੰਕਤੀਆਂ ਪੜ੍ਹਦੇ ਹਾਂ ਤਾਂ ਸਾਨੂੰ ਇੱਕ ਗੱਲ ਜ਼ਰੂਰ ਸਮਝ ਆ ਜਾਂਦੀ ਹੈ ਕਿ ਇਹਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਕਿਰਪਾ ਕਰਦੇ ਨੇ। ਔਰ ਇਹ ਗੱਲ ਸਮਝਣ ਲਈ
मैं बेनती करा एक व्यक्ति जिन्हें हाथ विच कोई अटैची कोई बैग चुके है वो गली विच जा रहा है अगों असी मिलते हैं तो असी उन्हें पूछते हैं भाई समान चुकिया होया है सुख है वो कहिंदा जी मैं विदेश चलिया मैं किते दूर जा शहर चलिया हुण बाकी गल्लां सारियां ही बाकी ने भी किहड़े देश चलिया है किथे दूर चलिया है शहर क्यों चलिया है मिलण चलिया है कोई चीज खरीदण चलिया है कोई चीज वेचण चलिया है कोई चीज देण चलिया है कोई चीज लैण चलिया है ये तो सारियां ही गल्लां बाकी ने। हाँ एक गल जरूर समझ आ गई छोटे रूप दे विच कि वो बंदा अज किते जा रहे है। सो रहाओ दे बंद तो एक गल समझ आउंदी है कि गुरु अमरदास महाराज जिन्हां ने तकरीबन 20 साल सनातन मत दे विश्वास विच रहिंदे आ तीर्थां दीआं यात्रावां कीतीआं वरत रखे धर्म कर्म कीते पुन कर्म कीते जो उन्हां नूं पिता पुरखी अपने घर विचों धर्म की विरासत मिली उन्होंने धर्म नूं कमाया पर उम्र बड़ी लंबी हो गई 60 साल जिंदगी दे बीत गए अचानक किसी वैष्णव साधु ने ठोकर मार दीती कि भाई अमरदास अजे नगोरा ही है अजे तू गुरु वाला नहीं बनिया इन्नी उम्र बीत गई अजे तेरा गुरु नाल मिलाप नहीं होया क्योंकि मेरे नाल एक घटना वापरी है कि एक भैन श्री अखंड पाठ साहब कराउंदी है ते हर वारी उदी इच्छा भी हुंदी सी भी अरदास मैं करां ते नाल उन्हें एक शब्द लिखवाना कि मैनू निर्मल गुरु का मिलाप होवे। वो हिंदू परिवार के विचों बीबी सी मेरी अपनी उस बीबी के प्रति एक श्रद्धा बन गई मैं कह भी इस बच्ची नू इस भैन नू किन्ना ज्ञान है कि कुछ नहीं मंगदी ये तो निर्मल गुरु का मिलाप मंगदी है। चलो पाठ चलते रहे कुछ समा बीतिया पाठ बंद हो गए फिर एक बारी कितने मिलाप होया मैं पूछया मैं क्या भैन जी तुसी आउंदे नहीं कहिंदी भाई साहब मैनू तो निर्मल गुरु ने लुट ही लिया को बाद विच पता लगा भी वह तो किसी बंदे नू निर्मल गुरु कहिंदी सी शायद उस व्यक्ति नू कहिंदी सी जिहड़ा सानू ये कहिंदा है कि जलेबियां खा लो बख्शिश हो जाएगी तुसी ये परस अपने को रख लो तो कृपा हो जाएगी। मेरी सोच कुछ होर सी और बीबी की सोच कुछ होर सी साड़ी भी जिंदगी का मैनू लगता दुखांत यही है कि गुरु दा जेड़ा प्रति शब्द भी जेड़ा है वह भी असी कोई व्यक्ति असी मिथे होए ने असी केवल उन्होंने ही गुरु मानते हैं उन्होंने मिलाप वास्ते ही साढ़े जतन सरंजाम होंदे ने ते पता उदों लगता है कि जदों इहो जे कच्चे गुरु जेड़े होंदे ने वो ना ते आप मुक्त होंदे ने ना सानू मुक्त करन दे समर्थ होंदे ने सगों उन्हां सारयां दा एक नुकाती प्रोग्राम होंदा है कि साडे कोलों माया किवें लई जाए साडे कोलों धन पदार्थ किवें लै जाण सिर्फ एक नुकाती एक मकसद उन्हां दा हुंदा है। तो जदों असी गुरु शब्द अपने मुख ते लैके आउणा है ते इस गल दा सानू ज्ञान होना चाहीदा है कि गुरु पद गुरु नानक देव महाराज तो सानू प्राप्त हुंदा है। जदों सिख दी सुरत विच गुरु शब्द आवे ते ध्यान गुरु नानक दे पिता महाराज दे ਚਰਨਾਂ ਵਿੱਚ ਜਾ ਕੇ ਟਿਕਣਾ ਚਾਹੀਦਾ। ਜਿਨ੍ਹਾਂ ਨੇ 10 ਜਾਮਿਆਂ ਦੇ ਵਿੱਚ ਫਿਰ ਮਨੁੱਖਤਾ ਦੀ ਅਗਵਾਨੀ ਕੀਤੀ ਹੈ, ਆਪਣੀ ਜੋਤ ਆਪਣੀ ਜੁਗਤ ਵਰਤਾ ਕੇ ਸਾਨੂੰ ਭੁੱਲਿਆਂ ਨੂੰ ਭਟਕਦਿਆਂ ਨੂੰ ਸਹੀ ਜੀਵਨ ਦਾ ਮਾਰਗ ਦਿੱਤਾ ਹੈ। ਔਰ ਇਹ ਹੀ ਵਡਿਆਈ ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ ਕਿ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰੂ ਦੇ ਅੱਖਰੀ ਅਰਥ ਵੀ ਜਿਹੜੇ ਨੇ ਉਹ ਜਾਂ ਤਾਂ ਗਿਆਨ ਦਾ ਦਾਤਾ ਨੇ ਜਾਂ ਅੰਧੇਰੇ ਨੂੰ ਨਿਕਲ ਜਾਣ ਵਾਲੇ ਨੇ। ਜਿਹੜਾ ਅੰਧੇਰੇ ਨੂੰ ਖਾ ਜਾਏ ਉਹਨੂੰ ਗੁਰੂ ਕਹਿੰਦੇ ਨੇ। ਗੁਰੂ ਗਿਆਨ ਦਾ ਦਾਤਾ ਹੈ ਭਾਈ। ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਇੱਕ ਗੁਰੂ ਹੈ ਜਿਹਨੇ ਸਾਡੀ ਸੁਰਤ ਨੂੰ ਹਮੇਸ਼ਾ ਪਰਮਾਤਮਾ ਨਾਲ ਜੋੜਿਆ। ਇਸੇ ਕਰਕੇ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਿਹਾ ਸਮਾਈ। ਜਿਨ੍ਹਾਂ ਨੇ ਸ਼ਬਦ ਨੂੰ ਜਾਣਿਆ, ਬਾਣੀ ਨੂੰ ਪੜ੍ਹਿਆ, ਕਿਉਂਕਿ ਇਹ ਬਾਣੀ ਜੋ ਜੀਓ ਜਾਣੇ, ਇਸ ਬਾਣੀ ਨੂੰ ਜਦੋਂ ਅਸੀਂ ਜਾਣਾਂਗੇ, ਇਸ ਬਾਣੀ ਦੇ ਅਰਥ ਭਾਵ ਨੂੰ ਸਮਝਾਂਗੇ। ਇੱਕ ਸਾਖੀ ਆਪ ਜੀ ਨੇ ਬਹੁਤ ਵਾਰੀ ਸੁਣੀ ਹੈ ਕਿ ਜਦੋਂ ਕੋਈ ਮੇਰੇ ਵਰਗਾ ਜਾ ਕੇ ਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਮਹਾਰਾਜ ਬਾਣੀ ਦਾ ਅਸਰ ਤਾਂ ਹੁੰਦਾ ਨਹੀਂ, ਤਾਂ ਸਤਿਗੁਰਾਂ ਨੇ ਗਿਆਨ ਦੇਣ ਵਾਸਤੇ ਇੱਕ ਉਪਦੇਸ਼ ਕੀਤਾ ਸੀ ਕਿ ਭਾਈ ਇੱਕ ਪਦਾਰਥ ਬਣਾਓ, ਉਸ ਪਦਾਰਥ ਨੂੰ ਤੁਸੀਂ ਛਕਣਾ ਨਹੀਂ, ਕੇਵਲ ਆਪਣੇ ਮੂੰਹ ਵਿੱਚ ਭਰਨਾ ਹੈ ਅਤੇ ਫਿਰ ਧਰਤੀ ਦੇ ਉੱਪਰ ਸੁੱਟ ਦੇਣਾ। ਉਸ ਨੂੰ ਆਪਣੇ ਗਲੇ ਤੋਂ ਅੰਦਰ ਨਹੀਂ ਲੈ ਕੇ ਜਾਣਾ। ਅਤੇ ਜਦੋਂ ਸਾਰਿਆਂ ਨੇ ਗੁਰੂ ਜੀ ਦਾ ਹੁਕਮ ਮੰਨਿਆ ਅਤੇ ਗੁਰੂ ਜੀ ਨੇ ਪੁੱਛਿਆ ਭਾਈ ਤੁਹਾਡੇ 'ਤੇ ਕੋਈ ਅਸਰ ਹੋਇਆ? ਕਹਿਣ ਲੱਗੇ ਜੀ ਨਹੀਂ। ਅਤੇ ਮਹਾਰਾਜ ਕਹਿਣ ਲੱਗੇ ਭਾਈ ਫਿਰ ਜੇ ਬਾਣੀ ਵੀ ਤੁਸੀਂ ਮੂੰਹ ਤੱਕ ਪੜੋਗੇ, ਉਹਨੂੰ ਗਲੇ ਤੋਂ ਅੰਦਰ ਆਪਣੇ ਹਿਰਦੇ ਵਿੱਚ ਨਹੀਂ ਲੈ ਕੇ ਜਾਓਗੇ, ਤਾਂ ਇਸ ਬਾਣੀ ਦਾ ਅਸਰ ਤੁਹਾਡੇ ਜੀਵਨ ਵਿੱਚ ਕਿਵੇਂ ਹੋਏਗਾ? ਕਿਉਂਕਿ ਇਹ ਤਾਂ ਸਿਧਾਂਤ ਇਹ ਹੈ ਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜਿਹੜਾ ਖਾ ਲਏਗਾ, ਜਿਹੜਾ ਪਹੁੰਚਾ ਲਏਗਾ, ਉਹਦੇ ਜੀਵਨ ਦਾ ਉਧਾਰ ਹੋ ਜਾਏਗਾ ਭਾਈ। ਤਾਂ ਸਤਿਗੁਰੂ ਜੀ ਆਰੰਭਤਾ ਦੇ ਵਿੱਚ ਸਾਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ।
ਸਤਨਾਮ ਨਾਮੈ ਹੇਤੇ ਸਭ ਕਿਛੁ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੇ ਵਿੱਚ ਅੱਜ ਕੱਲ੍ਹ ਦੋ ਤਰ੍ਹਾਂ ਦਾ ਇੱਕ ਪ੍ਰਚਾਰ ਹੋ ਰਿਹਾ। ਕਿ ਪੰਜ ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਹਰ ਸਿੱਖ ਨੇ ਨਿਤਨੇਮ ਕਰਨਾ, ਪਰ ਕੁਝ ਸੱਜਣ ਹੁਣ ਐਸੇ ਵੀ ਨੇ ਉਹ ਕਹਿੰਦੇ ਨੇ ਵੀ ਭਾਈ ਨਿਤਨੇਮ ਦੀ ਲੋੜ ਨਹੀਂ, ਤੇ ਜੇ ਤੁਸੀਂ ਬੈਠ ਕੇ ਵਾਹਿਗੁਰੂ ਦਾ ਜਾਪ ਕਰ ਲਓ ਤੇ ਉਹ ਜ਼ਿਆਦਾ ਵੱਡੀ ਗੱਲ ਹੈ। ਵਾਹਿਗੁਰੂ ਦੇ ਜਾਪ ਦੀ ਆਪਣੀ ਅਹਿਮੀਅਤ ਹੈ, ਆਪਣਾ ਅਸਥਾਨ ਹੈ। ਗੁਰੂ ਮੰਤਰ ਦਾ ਸਿਮਰਨ ਇਹਦੀ ਆਪਣੀ ਅਹਿਮੀਅਤ ਹੈ, ਇਹਦਾ ਆਪਣਾ ਅਸਥਾਨ ਹੈ ਸਿੱਖ ਧਰਮ ਦੇ ਵਿੱਚ। ਪਰ ਨਿਤਨੇਮ ਦਾ ਆਪਣਾ ਦਰਜਾ ਹੈ ਭਾਈ। ਸਾਨੂੰ ਹੁਕਮ ਦੇ ਰੂਪ ਵਿੱਚ ਪੰਜ ਪਿਆਰੇ ਆਦੇਸ਼ ਕਰਦੇ ਨੇ, ਔਰ ਉਹ ਆਦੇਸ਼ ਵਾਹਿਗੁਰੂ ਗੁਰਮੰਤਰ ਦਾ ਵੀ ਕਰਦੇ ਨੇ, ਉਹ ਮੂਲ ਮੰਤਰ ਦਾ ਵੀ ਕਰਦੇ ਨੇ। ਉਹ ਵੀ ਕਹਿੰਦੇ ਨੇ ਕਿ ਭਾਈ ਤੁਸੀਂ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਵੀ ਕਰਨਾ, ਨਿਤਨੇਮ ਵੀ ਕਰਨਾ। ਪਰ ਕੁਝ ਸੱਜਣ ਐਸੇ ਜਿਹੜੇ ਕਹਿੰਦੇ ਵੀ ਨਿਤਨੇਮ ਦੀ ਲੋੜ ਕੋਈ ਨਹੀਂ ਹੈਗੀ, ਜਾਂ ਕੁਝ ਐਸੇ ਵੀ ਨੇ ਜਿਹੜੇ ਬਾਣੀ ਨਹੀਂ ਪੜ੍ਹਨੀ ਚਾਹੁੰਦੇ। ਉਹ ਕਹਿੰਦੇ ਜੀ ਬਾਣੀ ਪੜ੍ਹਨ ਤੋਂ ਫਿਰ ਵੀ ਤਾਂ ਨਾਮ ਹੀ ਜਪਣਾ। ਕੁਝ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ, ਗੁਰਬਾਣੀ ਹੀ ਨਾਮ ਹੈ, ਅਸਲ ਵਿੱਚ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਾਂਗੇ ਫਿਰ ਸਾਨੂੰ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਇੱਕ ਸ਼ਕਤੀ ਦਾ ਜ਼ਿਕਰ ਸਾਡੇ ਸਾਹਮਣੇ ਆਉਂਦਾ ਹੈ ਕਿ ਗੁਰਬਾਣੀ ਬਾਰ ਬਾਰ ਇੱਕ ਗੱਲ ਸਮਝਾਉਂਦੀ ਹੈ ਕਿ ਪਰਮਾਤਮਾ ਹੈ, ਪਰਮਾਤਮਾ ਹੀ ਸਰਵ ਸ਼ਕਤੀਮਾਨ ਹੈ, ਇਹ ਸਾਰੀ ਕਾਇਨਾਤ ਪ੍ਰਕਿਰਤੀ ਕੁਦਰਤ ਇਹ ਸਭ ਉਸ ਪਰਮਾਤਮਾ ਦਾ ਪਸਾਰਾ ਹੈ। ਹੁਣ ਉਹਨੂੰ ਕੀ ਆਖਿਆ? ਉਹਨੂੰ ਆਖਿਆ ਨਾਮ। ਮੈਂ ਇਹਦਾ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਾਂਗਾ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਸੰਗਤ ਕਿਹੜੀ ਹੈ? ਜਿੱਥੇ ਇੱਕ ਨਾਮ ਦੀ ਵਿਆਖਿਆ, ਸੰਗਤ ਉਹਨਾਂ ਚਿਰ ਹੈ ਜਿੰਨਾ ਚਿਰ ਤੁਸੀਂ ਬੈਠ ਕੇ ਰੱਬੀ ਹੁਕਮ ਦੀ ਗੱਲ, ਰੱਬੀ ਰਜ਼ਾ ਦੀ ਗੱਲ, ਰੱਬੀ ਭਾਣੇ ਦੀ ਗੱਲ, ਰੱਬੀ ਮਰਿਆਦਾ ਦੀ ਗੱਲ, ਰੱਬੀ ਸ਼ਕਤੀ ਦੀ ਗੱਲ ਕਰਦੇ ਹੋ ਤਾਂ ਉਹ ਸੰਗਤ ਹੈ। ਅਤੇ ਜੇ ਉੱਥੇ ਬੈਠੇ ਬੈਠੇ ਹੀ ਤੁਸੀਂ ਆਪਣੇ ਘਰ ਪਰਿਵਾਰ ਦੀ ਗੱਲ ਸ਼ੁਰੂ ਕਰਦੇ ਹੋ ਤਾਂ ਫਿਰ ਭਾਈ ਤੁਸੀਂ ਇੱਕ ਕੋੜਮਾ ਬਣ ਗਏ, ਇੱਕ ਪਰਿਵਾਰ ਬਣ ਗਏ, ਫਿਰ ਸੰਗਤ ਦੇ ਦਰਜੇ ਤੋਂ ਅਸੀਂ ਥੱਲੇ ਆ ਜਾਵਾਂਗੇ। ਸੰਗਤ ਦਾ ਦਰਜਾ ਉੱਪਰ ਹੈ। ਔਰ ਸੰਗਤ ਕਰਨ ਵਾਸਤੇ ਪਤੀ ਪਤਨੀ ਵੀ ਦੋ ਸੰਗਤ ਕਰ ਸਕਦੇ ਨੇ, ਪਰ ਜਦੋਂ ਰੱਬ ਦੀਆਂ ਗੱਲਾਂ ਕਰਨਗੇ ਉਦੋਂ ਉਹਨਾਂ ਦਾ ਦਰਜਾ ਸਤਸੰਗੀਆਂ ਵਾਲਾ ਹੈ। ਇੱਕ ਸਿੱਖ ਦੋਏ ਸਾਧ ਸੰਗ। ਤੋ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ ਤੇ ਰੱਬ ਜਿਹੜਾ ਹੈ ਉਹ ਕੀ ਹੈ? ਰੱਬ ਇੱਕ ਸ਼ਕਤੀ ਹੈ, ਸਾਰਾ ਪਸਾਰਾ ਰੱਬ ਦਾ, ਸਾਰੀ ਕਾਇਨਾਤ ਉਹਦੇ ਹੁਕਮ ਦੇ ਵਿੱਚ ਵਰਤਦੀ ਹੈ। ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਪਹਿਲਾਂ ਪਰਮਾਤਮਾ ਦੇ ਬਾਰੇ ਦੱਸਿਆ, ਫਿਰ ਸਾਨੂੰ ਸਮਝਾਇਆ ਕਿ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਇਹ ਜਿੰਨੇ ਆਕਾਰ ਬਣੇ ਨੇ ਰੱਬ ਦੇ ਹੁਕਮ ਵਿੱਚ ਬਣੇ ਨੇ। ਕਿੰਨੇ ਬਣੇ ਨੇ? ਜਿੰਨੇ ਕੁ ਅਸੀਂ ਮੰਨਦੇ ਹੋ ਤਾਂ 84 ਲੱਖ ਨੇ। ਹੁਣ ਉਸ ਤੋਂ ਅੱਗੇ ਵੀ ਹੋ ਸਕਦੇ ਨੇ, ਇਹਦੀ ਕੋਈ ਸੀਮਾ ਤਾਂ ਹੈ ਨਹੀਂ ਵੀ ਆਪਾਂ ਕਹੀਏ ਵੀ ਇਹ ਸਾਰੀ ਗਿਣਤੀ ਹੋ ਚੁੱਕੀ ਹੈ। ਜਿੰਨੇ ਆਕਾਰ ਬਣੇ ਨੇ ਇਹ ਉਹਦੇ ਹੁਕਮ ਦੇ ਵਿੱਚ ਬਣੇ ਨੇ। ਹੁਕਮ ਦੀ ਵਿਆਖਿਆ ਨਹੀਂ ਹੋ ਸਕਦੀ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ, ਹੁਕਮ ਦੇ ਵਿੱਚ ਜੀਵ ਜੰਤੂ ਪੈਦਾ ਹੁੰਦੇ ਨੇ, ਹੁਕਮ ਮਿਲਿਆ ਵਡਿਆਈ, ਇੱਜ਼ਤ ਮਾਣ ਇਹ ਵੀ ਉਹਦੇ ਹੁਕਮ ਦੇ ਵਿੱਚ ਮਿਲਦਾ। ਹੁਕਮ ਦੇ ਵਿੱਚ ਬਖਸ਼ਿਸ਼ ਹੈ, ਹੁਕਮ ਦੇ ਵਿੱਚ ਹੀ ਭਟਕਣਾ ਹੈ। ਜਿਹੜੇ ਜੀਵ ਬਖਸ਼ਿਸ਼ ਨਾਲ ਝੋਲੀਆਂ ਭਰ ਰਹੇ ਨੇ ਇਹ ਵੀ ਉਹਦੇ ਹੁਕਮ ਦੀ ਗੱਲ ਹੈ। ਜਿਹੜੇ ਭਟਕ ਰਹੇ ਨੇ, ਜਿਨ੍ਹਾਂ ਦਾ ਆਵਾਗਮਨ ਹੀ ਨਹੀਂ ਮੁੱਕਦਾ, ਜਿਨ੍ਹਾਂ ਦਾ ਭਰਮਣ ਭਟਕਣਾ ਸਾਰੀ ਉਮਰ ਨਹੀਂ ਮੁੱਕੀ, ਉਹ ਵੀ ਉਹਦੇ ਹੁਕਮ ਦੇ ਵਿੱਚ ਨੇ। ਸੱਚ ਇਹ ਹੈ ਹੁਕਮੇ ਅੰਦਰ ਸਭ ਕੋ, ਹੁਕਮ ਤੋਂ ਬਾਹਰ ਤਾਂ ਕੋਈ ਵੀ ਨਹੀਂ। ਉਹ ਵੀ ਨਹੀਂ ਜਿਹੜੇ ਨਹੀਂ ਮੰਨਦੇ, ਜਿਹੜੇ ਮੰਨਦੇ ਨੇ ਉਹ ਤਾਂ ਹੁਕਮ ਦੇ ਵਿੱਚ ਨੇ, ਉਹ ਤਾਂ ਬੈਠੇ ਨੇ। ਪਰ ਜਿਹੜਾ ਕਵੇ ਜੀ ਮੈਂ ਤਾਂ ਨਹੀਂ ਮੰਨਦਾ, ਜੇ ਨਹੀਂ ਮੰਨਦਾ ਫਿਰ ਭਾਈ ਤੂੰ ਕੁਛ ਕਰ, ਕਰ ਤੇ ਤੂੰ ਵੀ ਕੁਛ ਨਹੀਂ ਰਿਹਾ। ਸੱਚ ਇਹ ਹੈ ਕਿ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਯਤਨ ਹਰ ਵਿਅਕਤੀ ਨੇ ਕੀਤਾ, ਪਰ ਫਿਰ ਵੀ ਹੋਇਆ ਕੀ ਹੈ? ਜੋ ਪਰਮਾਤਮਾ ਨੂੰ ਭਾਉਂਦਾ ਸੀ, ਜਿਵ ਜਿਵ ਤੇਰਾ ਹੁਕਮ ਤਿਵੇਂ ਤਿਵ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਆਪਣੀ ਮਰਜ਼ੀ ਨਾਲ ਨਾ ਕੋਈ ਪੜ੍ਹ ਸਕਿਆ, ਨਾ ਕੋਈ ਅਮੀਰ ਬਣ ਸਕਿਆ, ਨਾ ਕੋਈ ਰਾਜਾ ਕੋਈ ਮੰਤਰੀ ਬਣ ਸਕਿਆ। ਜਿੱਥੇ ਜਿੱਥੇ ਰੱਬ ਨੇ ਜਿਹਨੂੰ ਜਿਹਨੂੰ ਰੱਖਿਆ ਹੋਇਆ ਹੈ ਸਭ ਅਸੀਂ ਉੱਥੇ ਰਹਿ ਰਹੇ ਹਾਂ। ਕੁਝ ਭਾਣੇ ਵਿੱਚ ਨੇ, ਕੁਝ ਭਾਣੇ ਤੋਂ ਆਪਣੇ ਆਪ ਨੂੰ ਆਕੀ ਬਣਾ ਕੇ ਬੈਠੇ ਨੇ, ਪਰ ਹੈ ਉਹ ਵੀ ਭਾਣੇ ਵਿੱਚ ਨੇ। ਉਹ ਵੀ ਕਹਿੰਦੇ ਨੇ ਜੀ ਬਸ ਠੀਕ ਹੈ, ਰੱਬ ਨੂੰ ਇੱਦਾਂ ਹੀ ਪਾਉਂਦਾ ਹੋਏਗਾ। ਉਹ ਨਹੀਂ ਕਹਿੰਦੇ ਕਿ ਰੱਬ ਨੂੰ ਪਾਉਂਦਾ ਅਤੇ ਉਹ ਠੀਕ ਹੈ, ਉਹ ਤੇਰਾ ਕੀ ਆ ਮਿੱਠਾ ਲਾਗੇ ਦੇ ਮਾਰਗ 'ਤੇ ਨਹੀਂ ਤੁਰਦੇ। ਪਰ ਜਿਹੜੇ ਨਹੀਂ ਤੁਰਦੇ ਰਹਿੰਦੇ ਉਹ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ, ਨਾ ਜਨਮ ਹੈ ਨਾ ਮੌਤ ਹੈ, ਨਾ ਆਉਣਾ ਹੈ ਨਾ ਜਾਣਾ ਹੈ। ਹੁਣ ਇਸ ਸ਼ਬਦ ਦੇ ਨਾਲ ਮੇਰਾ ਖਿਆਲ ਕਿ ਗੱਲ ਨੂੰ ਆਪਾਂ ਸਮਾਪਤ ਕਰੀਏ ਕਿ ਇਕੱਲੇ ਆਵੇਂ ਨਾਨਕਾ ਸਦੇ ਉੱਠੀ ਜਾਏ, ਆਵਾਂਗੇ ਉਹਦੇ ਇਕੱਲੇ ਹੋਏ, ਜਾਵਾਂਗੇ ਉਹਦੇ ਬੁਲਾਏ ਹੋਏ। ਕਿਸੇ ਨੇ ਰੁਕ ਜਾਣਾ, ਕੋਈ ਹੈ ਕਿਸੇ ਦੀ ਸਮਰੱਥਾ ਕਿ ਕੋਈ ਕਵੇ ਜੀ ਜਾਓ ਜੀ ਮੈਂ ਨਹੀਂ ਆਉਂਦਾ ਜੀ? ਨਹੀਂ, ਜਿੱਦਣ ਬੁਲਾਏਗਾ ਉਦਣ ਜਾਣਾ ਪਵੇਗਾ, ਜਦੋਂ ਭੇਜੇਗਾ ਉਦੋਂ ਆਉਣਾ ਵੀ ਪਵੇਗਾ। ਨਾਮੇ ਹੀ ਤੇ ਸਭ ਕੁਛ ਹੋਆ, ਇਹ ਸਭ ਕੁਛ ਉਸ ਪਰਮਾਤਮਾ ਦੇ ਹੁਕਮ ਤੋਂ ਹੋਇਆ, ਉਹਦੇ ਨਾਮ ਤੋਂ ਹੋਇਆ। ਬਿਨ ਸਤਿਗੁਰ ਨਾਮ ਨਾ ਜਾਪੈ, ਪਰ ਸੱਚੇ ਗੁਰੂ ਤੋਂ ਬਿਨਾਂ ਨਾਮ ਦੀ ਕੀ ਸ਼ਕਤੀ ਹੈ, ਨਾਮ ਦਾ ਕੀ ਪਸਾਰ ਹੈ, ਨਾਮ ਦੀ ਕੀ ਕਲਾ ਹੈ, ਇਹਦਾ ਭੇਦ ਨਹੀਂ ਆ ਸਕਦਾ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪਾ।
ਹੁਣ ਗੁਰੂ ਕੌਣ ਹੈ? ਸਿੱਖ ਧਰਮ ਦੇ ਵਿੱਚ ਗੁਰੂ ਸ਼ਬਦ ਹੈ, ਗੁਰੂ ਸਰੀਰ ਨਹੀਂ। ਤੇ ਜਦੋਂ ਸਰੀਰ ਗੁਰੂ ਨਹੀਂ ਤੇ ਭਾਈ ਅਸੀਂ ਤਸਵੀਰ ਤੱਕ ਕਿਵੇਂ ਪਹੁੰਚ ਗਏ? ਇਹ ਨਹੀਂ ਕਿ ਸਰੀਰ ਗੁਰੂ ਰੂਪ ਵਿੱਚ ਆਏ ਨਹੀਂ, ਸਰੀਰ ਗੁਰੂ ਰੂਪ ਵਿੱਚ ਆਏ ਨੇ, ਫਿਰ ਸਤਿਗੁਰਾਂ ਨੇ ਸਾਨੂੰ ਸਰੀਰਾਂ ਨਾਲ ਜੋੜਿਆ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ ਤੇ ਜਨਮ ਸਾਖੀ ਦੇ ਕਰਤੇ ਨੇ ਲਿਖਿਆ ਕਿ ਉਸ ਵੇਲੇ ਆਵਾਜ਼ ਆਈ ਕਿ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀਏ ਮਾਹੇ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਕੀ ਕੀਤਾ? ਜੋਤ ਉਹਾ ਜੁਗਤ ਸਾਏ ਸ਼ਕਾਇਆ ਫਿਰ ਪਲਟੀਏ, ਸਰੀਰ ਬਦਲ ਦਿੱਤਾ। ਗੁਰੂ ਨਾਨਕ ਦੇ ਮਹਾਰਾਜ ਦੇ ਜੋਤੀ ਜੋਤ ਸਮਾਉਣ ਨਾਲ ਗੁਰੂ ਜੋਤ ਸਮਾਪਤ ਨਹੀਂ ਹੋਈ, ਗੁਰੂ ਸਿਧਾਂਤ ਸਮਾਪਤ ਨਹੀਂ ਹੋਇਆ, ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿੱਚ ਵਿਦਤ ਹੋ ਗਿਆ। ਉਹੀ ਕਾਰਜ ਜਿਹੜਾ ਗੁਰੂ ਨਾਨਕ ਸਾਹਿਬ ਕਰਦੇ ਸੀ ਉਹ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕਰ ਦਿੱਤਾ, ਜੋ ਗੁਰੂ ਅੰਗਦ ਸਾਹਿਬ ਕਰਦੇ ਸੀ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਵਿੱਚ ਪ੍ਰਗਟ ਕਰ ਦਿੱਤਾ। ਆ ਥੋੜ੍ਹੇ ਦਿਨ ਹੋਏ ਅਸੀਂ ਇਸ ਗੱਲ ਨੂੰ ਫਿਰ ਮੰਨਿਆ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਸਤਿਗੁਰਾਂ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੀ ਕਾਇਆ ਨੂੰ ਪਲਟਿਆ, ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਦੀ ਮੂਰਤ ਨੂੰ ਸਵਾਰ ਦਿੱਤਾ। ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ ਕਾਇਆ ਨੂੰ ਫਿਰ ਪਲਟਿਆ, ਗ੍ਰੰਥ ਦੇ ਰੂਪ ਵਿੱਚ ਸਾਨੂੰ ਗੁਰੂ ਬਖਸ਼ ਦਿੱਤਾ। ਔਰ ਸ਼ੁਰੂ ਤੋਂ ਲੈ ਕੇ ਸ਼ਬਦ ਦੀ ਬਾਣੀ ਦੀ ਅਹਿਮੀਅਤ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾਈ ਹੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਜੋ ਮਿੱਠਾ ਹੈ, ਰਸਦਾਇਕ ਹੈ। ਬਿਨ ਚਾਖੇ ਸਾਧਨਾ ਜਾਪੇ, ਪਰ ਬਾਣੀ ਪੜ੍ਹੇ ਬਿਨਾਂ ਕਿਵੇਂ ਪਤਾ ਲੱਗੇ ਕਿ ਬਾਣੀ ਕਿੰਨੀ ਮਿੱਠੀ ਹੈ, ਬਾਣੀ ਕਿਵੇਂ ਅੰਮ੍ਰਿਤ ਧਾਰ ਹੈ। ਇਹ ਬਾਣੀ ਜਿਹੜੀ ਹੈ ਇਹ ਕਿਵੇਂ ਸਾਡੇ ਜੀਵਨ ਨੂੰ ਸੁੱਖ ਦੇਣ ਵਾਲੀ ਹੈ, ਇਹ ਗੱਲ ਬਾਣੀ ਨੂੰ ਪੜ੍ਹ ਕੇ ਪਤਾ ਲੱਗਦੀ ਹੈ। ਔਰ ਇਹਦਾ ਸਾਨੂੰ ਇੱਕ ਰੂਪ ਇਹ ਵੀ ਦੱਸਿਆ ਕਿ ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਯ ਲਾਗੈ ਔਰ ਸਤਿਗੁਰ ਬਾਣੀ। ਕੋਈ ਆਦਮੀ ਕਵੇ ਕਿ ਮੇਰਾ ਧਰਮ ਦੀ ਦੁਨੀਆ ਵਿੱਚ ਮਨ ਜਾਗ ਗਿਆ ਹੈ, ਮੇਰੇ ਅੰਦਰ ਧਰਮ ਦੀ ਜਾਗ੍ਰਤੀ ਆ ਗਈ ਹੈ, ਤੇ ਉਹਨੂੰ ਪੁੱਛ ਲੈਣਾ ਵੀ ਤੈਨੂੰ ਗੁਰੂ ਕੀ ਬਾਣੀ ਮਿੱਠੀ ਲੱਗਦੀ ਹੈ, ਤੈਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ, ਕਿ ਤੈਨੂੰ ਗੁਰੂ ਕੀ ਬਾਣੀ ਚੰਗੀ ਲੱਗਦੀ ਹੈ, ਕੀ ਤੂੰ ਗੁਰਬਾਣੀ ਪੜ੍ਹਨ ਵਿੱਚ ਤੈਨੂੰ ਰਸ ਆਉਂਦਾ। ਅਸਲ ਵਿੱਚ ਬਾਣੀ ਰਸਦਾਇਕ ਹੈ, ਰਸਕ ਰਸਕ ਗੁਣ ਗਾਉਣ ਦੀ ਮਰਿਆਦਾ ਵੀ ਹੈ, ਸਿਧਾਂਤ ਵੀ ਹੈ। ਗੁਰੂ ਦੇ ਸ਼ਬਦ ਨੂੰ ਚੱਖਾਂਗੇ ਫਿਰ ਪਤਾ ਲੱਗੇਗਾ ਕਿ ਇਹ ਗੁਰੂ ਕੇ ਬਚਨ ਕਿੰਨੇ ਮਿੱਠੇ ਨੇ। ਹੁਣ ਤਾਂ ਕੌੜੇ ਲੱਗਦੇ ਨੇ। ਹਾਲਾਤ ਇਹ ਹੈ ਕਿ ਗੁਰਦੁਆਰਾ ਸਾਹਿਬ ਗਏ, ਅੱਗੇ ਨੌਵੇਂ ਪਾਤਸ਼ਾਹ ਜੀ ਦਾ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਮੁੱਖ ਵਾਕ ਆਇਆ, ਉਹ ਲਿਖਿਆ ਹੋਇਆ ਹੈ। ਬੜਾ ਮਨ ਦੁਖਿਆ ਕਿ ਕੀਤਾ ਹੈ, ਕਿ ਗ੍ਰੰਥੀ ਸਿੰਘ ਨੂੰ ਹੁਕਮਨਾਮਾ ਲੈਣਾ ਨਹੀਂ ਆਉਂਦਾ, ਕਿ ਪ੍ਰਬੰਧਕਾਂ ਨੂੰ ਸਮਝਾਉਣਾ ਨਹੀਂ ਆਉਂਦਾ। ਇਹ ਤਾਂ ਨੌਵੇਂ ਪਾਤਸ਼ਾਹ ਦੀ ਬਾਣੀ ਦਾ ਹੁਕਮਨਾਮਾ ਲੈ ਦਿੱਤਾ ਇਹਨਾਂ ਨੇ। ਮੈਨੂੰ ਖਿਮਾ ਕਰਨਾ, ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਦੁੱਖ ਦੀ ਬਾਣੀ ਮੰਨ ਲਿਆ, ਸੁੱਖ ਦੀ ਬਾਣੀ ਮੰਨਦੇ ਹੀ ਨਹੀਂ ਅਸੀਂ। ਇਹ ਠੀਕ ਹੈ, ਬਾਣੀ ਵਿਰਾਗਮਈ ਹੈ, ਪਰ ਦੁੱਖ ਦੀ ਬਾਣੀ ਕਿਵੇਂ ਹੋ ਗਈ? ਅਸੀਂ ਉਹਨੂੰ ਬਾਣੀ ਦੁੱਖ ਦੀ ਮੰਨਿਆ, ਅਸੀਂ ਨਹੀਂ ਚੰਗਾ ਸਮਝਦੇ ਕਿ ਹੁਕਮਨਾਮਾ ਨੌਵੇਂ ਪਾਤਸ਼ਾਹ ਦੇ ਬਚਨਾਂ ਵਿੱਚੋਂ ਆਵੇ, ਉਹਨਾਂ ਦੀ ਬਾਣੀ ਵਿੱਚੋਂ ਆਵੇ। ਫਿਰ ਸਤਿਗੁਰੂ ਦੇ ਹੁਕਮ ਦੇ ਪ੍ਰਤੀ ਸਾਡੇ ਬੜੇ ਸਾਰੇ ਖਿਆਲ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜਦੋਂ ਹੁਕਮਨਾਮਾ, ਭਾਵੇਂ ਖੰਡ ਪਾਠ ਹੋਵੇ, ਭਾਵੇਂ ਘਰ ਵਿੱਚ ਕੋਈ ਹੋਰ ਸਮਾਗਮ ਹੋਵੇ, ਗ੍ਰੰਥੀ ਸਿੰਘ ਜਦੋਂ ਹੁਕਮਨਾਮਾ ਲਵੇ ਤਾਂ ਉੱਥੇ ਸ਼ਬਦ ਇਹ ਹੀ ਆਉਣਾ ਚਾਹੀਦਾ ਵੀ ਆਗਿਆ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਬੜੇ ਖੁਸ਼ ਹੁੰਦੇ, ਬਾਬਾ ਜੀ ਹੁਕਮਨਾਮਾ ਬੜਾ ਵਧੀਆ ਲਿਆ ਤੁਸੀਂ। ਉਹ ਬਾਬਾ ਜੀ ਕਿਹੜਾ ਘਰੋਂ ਲੈ ਕੇ ਆਏ ਨੇ, ਹੁਕਮਨਾਮਾ ਤਾਂ ਗੁਰੂ ਸਾਹਿਬ ਨੇ ਬਖਸ਼ਣਾ ਪਾਏ। ਔਰ ਇਹ ਵੀ ਸਮਝ ਲੈਣਾ ਕਿ ਇਹ ਤੁਹਾਡੇ ਸਾਰੇ ਸਮਾਗਮ ਦਾ ਪੁੰਨ ਫਲ ਹੈ, ਅਤੇ ਪੁੰਨ ਫਲ ਨੂੰ ਤੁਸੀਂ ਆਪਣੇ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰੋਗੇ, ਆਪਣੇ ਆਪ ਨਾਲ ਵੀ ਧੋਖਾ, ਇਹ ਆਪਣੇ ਆਪ ਨਾਲ ਵੀ ਚੀਟਿੰਗ ਹੈ ਭਾਈ, ਇਹ ਨਾ ਕਰੋ। ਜੋ ਗੁਰੂ ਦਾ ਫੈਸਲਾ ਆਵੇ ਉਹਨੂੰ ਸੁਣਨਾ ਅਤੇ ਮੰਨਣਾ ਸਿੱਖੀਏ। ਸੱਚ ਇਹ ਹੈ ਕਿ ਗੁਰੂ ਕੀ ਬਾਣੀ ਮਿੱਠੀ ਹੈ, ਬਸ ਗੱਲ ਉਹ ਹੀ ਹੈ ਵੀ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ। ਕਹਿੰਦੇ ਭਾਈ ਮਗਰੋਂ ਪਤਾ ਲੱਗਦਾ, ਔਲਾ ਖਾਓਗੇ ਤਾਂ ਬਕ ਬਕ ਹੈ, ਸਿਆਣਾ ਗੱਲ ਕਰੇ ਤਾਂ ਕੌੜੀ ਲੱਗਦੀ ਹੈ। ਜਿਹੜਾ ਬੱਚਾ, ਜਿਹੜਾ ਵਿਅਕਤੀ ਰੋਜ਼ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਵੇ, ਫਤਿਹ ਬੁਲਾਵੇ, ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲੇ, ਤੁਸੀਂ ਉਹਨੂੰ ਉਹਦੇ ਸਿਰ 'ਤੇ ਹੱਥ ਫੇਰਦੇ ਹੋ, ਪਿਆਰ ਕਰਦੇ ਹੋ, ਚੱਲ ਵੀ ਕਾਕਾ ਸ਼ੇਰਾ ਤਕੜਾ ਬਈ, ਅਤੇ ਸਭ ਠੀਕ ਹੈ। ਅਤੇ ਜਿੱਦਣ ਤੁਸੀਂ ਪੁੱਛ ਲਿਆ ਵੀ ਪੁੱਤ ਕਿਹੜੀ ਜਮਾਤ ਵਿੱਚ ਪੜ੍ਹਦਾ, ਅਤੇ ਪੁੱਤ ਕਿੰਨੇ ਨੰਬਰ ਆਉਂਦੇ ਨੇ ਤੇਰੇ ਲੈ, ਜੇ ਮੁੜ ਕੇ ਕੋਈ ਤੁਹਾਨੂੰ ਫਤਿਹ ਬੁਲਾ ਗਿਆ ਤਾਂ ਮੈਨੂੰ ਕਹਿ ਦਿਓ। ਮੈਂ ਤਾਂ ਵੇਖਿਆ ਗੁਰਦੁਆਰੇ 'ਚ ਤੁਰੇ ਤੁਰੇ ਜਾਂਦੇ ਸਾਰੇ ਫਤਿਹ ਬੁਲਾਈ ਜਾਂਦੇ ਨੇ, ਪਰ ਜੇ ਕਿਸੇ ਦਾ ਹੱਥ ਫੜ ਕੇ ਕਹਿ ਦਿਉ ਵੀ ਕਾਕਾ ਤੇਰੇ ਨੌ ਇੰਨੇ ਇੰਨੇ ਵਧੇ ਨੇ, ਅਤੇ ਜੇ ਤੇਰੀ ਪ੍ਰਸ਼ਾਦ ਵਰਤਾਉਣ 'ਤੇ ਡਿਊਟੀ ਲੱਗ ਜਾਏ ਤਾਂ ਕੀ ਕਰੇਗਾ, ਪਤਾ ਨਹੀਂ ਕੀ ਕਹਿਣਾ। ਇਹਨੂੰ ਤਾਂ ਬਾਬੇ ਨੂੰ ਕੰਮ ਹੀ ਕੋਈ ਨਹੀਂ ਗਾ, ਇਹ ਤਾਂ ਬਸ ਨੁਕਸ ਹੀ ਕੱਢਦਾ ਰਹਿੰਦਾ, ਨੁਕਤਾ 'ਚ ਹੀ ਨਹੀਂ ਕਰਦਾ ਕਿਸੇ ਨੂੰ ਕਿਉਂ ਕੁਝ ਨਾ, ਤਾਂ ਸਭ ਠੀਕ ਨੇ। ਗੁਰਬਾਣੀ ਸਾਨੂੰ ਕਹਿੰਦੀ, ਇਸ ਕਰਕੇ ਸਾਨੂੰ ਅੱਛੀ ਨਹੀਂ ਲੱਗਦੀ। ਔਰ ਮੈਨੂੰ ਇਹ ਗੱਲ ਇੱਦਾਂ ਵੀ ਸਮਝ ਆਈ ਹੈ, ਇਹਨੂੰ ਮੈਂ ਖੁਸ਼ਕਿਸਮਤੀ ਬਦਕਿਸਮਤੀ ਸਮਝਦਾ। ਸਕੂਲ ਬੱਚਾ ਗਿਆ, ਅਧਿਆਪਕ ਨੇ ਕਿਹਾ ਵੀ ਕਾਪੀ ਵਿਖਾ, ਜੇ ਨਹੀਂ ਪੜ੍ਹਨਾ ਆਉਂਦਾ ਤਾਂ ਬਦਕਿਸਮਤੀ ਹੈ। ਕਹਿੰਦਾ ਮਾਸਟਰ ਤਾਂ ਮੇਰੇ ਮਗਰ ਹੱਥ ਧੋ ਕੇ ਪੈ ਗਿਆ, ਅਤੇ ਜੇ ਪੜ੍ਹਨਾ ਆਉਂਦਾ ਅਤੇ ਮਾਸਟਰ ਨੇ ਕਹਿ ਦਿੱਤਾ ਵੀ ਲਿਆ ਵੀ ਹੋਮਵਰਕ ਦੀ ਕਾਪੀ ਵਿਖਾ, ਅਤੇ ਮਾਸਟਰ ਨੇ ਕਾਪੀ ਵੇਖੀ, ਉਹਦੇ 'ਤੇ ਗੁੱਡ ਲਿਖਿਆ, ਸਟਾਰ ਦਿੱਤੇ, ਅਤੇ ਜੇ ਖੁਸ਼ਕਿਸਮਤੀ ਹੈ ਤਾਂ ਫਿਰ ਕਹੇਗਾ ਵੀ ਮਾਸਟਰ ਜੀ ਤਾਂ ਮੇਰਾ ਬੜਾ ਧਿਆਨ ਕਰਦੇ ਨੇ, ਮੈਨੂੰ ਬੜਾ ਪਿਆਰ ਕਰਦੇ ਨੇ। ਅਸਲ ਵਿੱਚ ਜੇ ਸਾਨੂੰ ਆਉਂਦਾ ਹੋਵੇ ਤਾਂ ਮਾਸਟਰ ਵੀ ਚੰਗਾ ਲੱਗਦਾ, ਨਾ ਆਉਂਦਾ ਹੋਵੇ ਤਾਂ ਮਾਸਟਰ ਵੀ ਮਾੜਾ ਲੱਗਦਾ। ਜਦੋਂ ਅਸੀਂ ਆਪ ਚੰਗੇ ਰਸਤੇ ਤੁਰਦੇ ਹਾਂ, ਸਾਨੂੰ ਚੰਗੀ ਮੱਤ ਦੇਣ ਵਾਲੇ ਚੰਗੇ ਲੱਗਦੇ ਨੇ, ਪਰ ਜਦੋਂ ਅਸੀਂ ਮਾੜੇ ਰਸਤੇ 'ਤੇ ਤੁਰਦੇ ਹਾਂ, ਚੰਗੀ ਮੱਤ ਦੇਣ ਵਾਲੇ ਵੀ ਸਾਨੂੰ ਭੈੜੇ ਲੱਗਦੇ ਨੇ। ਗੁਰਬਾਣੀ ਨੇ ਤੁਹਾਨੂੰ ਹਮੇਸ਼ਾ ਚੰਗੀ ਮੱਤ ਦੇਣੀ ਹੈ ਭਾਈ, ਜਿਨ੍ਹਾਂ ਨੇ ਮਾੜੇ ਰਸਤੇ ਤੁਰਨਾ ਹੈ ਉਹਨਾਂ ਨੂੰ ਗੁਰਬਾਣੀ ਵੀ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਪਾਠ ਕੀਤਾ ਜਾ ਰਿਹਾ ਮੈਨੂੰ ਸੁਣਾ ਕੇ ਕੀਤਾ ਜਾ ਰਿਹਾ, ਜਿਹੜਾ ਬੋਲਿਆ ਜਾ ਰਿਹਾ ਇਹ ਮੈਨੂੰ ਸੁਣਾ ਕੇ ਬੋਲਿਆ ਜਾ ਰਿਹਾ, ਭਾਵੇਂ ਉਹ ਸ਼ਬਦ ਦੇ ਅਰਥ ਹੀ ਜਿਹੜੇ ਨੇ ਉਹ ਕੀਤੇ ਜਾਣ, ਭਾਵ ਅਰਥ ਨਾ ਵੀ ਕੀਤੇ ਜਾਣ, ਤਾਂ ਵੀ ਮਨੁੱਖ ਨੂੰ ਇਹ ਮਨੁੱਖ ਦੀ ਆਪਣੀ ਅਵਸਥਾ ਹੈ। ਗੁਰ ਕਾ ਸ਼ਬਦ ਮਹਾਰਸ ਮਿੱਠਾ, ਗੁਰੂ ਦੀ ਬਾਣੀ ਮਿੱਠੀ ਹੈ, ਗੁਰੂ ਦੀ ਬਾਣੀ ਅੰਮ੍ਰਿਤਧਾਰ ਹੈ। ਪਰ ਇਹ ਅਗਲੀ ਗੱਲ ਕਿ ਬਿਨ ਚਾਖੇ ਸਾਧਨਾ ਜਾਪੇ, ਭਾਈ ਇਹਨੂੰ ਬਾਣੀ ਪੜ੍ਹ ਕੇ ਤਾਂ ਵੇਖੋ, ਬਾਣੀ ਨੂੰ ਸਮਝ ਕੇ ਤਾਂ ਵੇਖੋ। ਹਾਂਜੀ,
ਕੌੜੀ ਬਦਲ ਜਨਮ ਗਵਾਇਆ, ਚੇਨਸ ਨਾਹੀ ਆਪਾ।
ਜੇ ਗੁਰਬਾਣੀ ਪੜ੍ਹੀ ਹੁੰਦੀ, ਜੇ ਆਪੇ ਭਾਵ ਨੂੰ ਜਾਣਿਆ ਹੁੰਦਾ ਕਿ ਬੰਦਿਆ ਤੂੰ ਦੁਨੀਆਂ ਤੇ ਕਿਉਂ ਆਇਆ, ਕਿੰਨਾ ਚ ਰਹਿਣਾ ਤੂੰ, ਕਿੰਨੀਆਂ ਤੇਰੇ ਜੀਵਨ ਦੀਆਂ ਲੋੜਾਂ ਨੇ, ਇਹ ਗੁਰਬਾਣੀ ਦੱਸਦੀ ਹੈ ਕਿ ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ, ਪਰ ਬੰਦੇ ਨੇ ਤੇ ਕਈ ਕੋਠੀਆਂ ਬਣਾਈਆਂ, ਕਈ ਪਲਾਟ ਖਰੀਦ ਕੇ ਰੱਖੇ ਨੇ, ਜਗ੍ਹਾ ਇਹਨੂੰ ਸਾਢੇ ਤਿੰਨ ਹੱਥ ਚਾਹੀਦੀ ਹੈ, ਸੌਣ ਵਾਸਤੇ ਵੀ ਤੇ ਮਰਨ ਵਾਸਤੇ ਵੀ। ਪਤਾ ਕਰ ਲਿਓ ਇੱਕ ਬੈੱਡ ਕਿੱਡਾ ਕੁ ਹੁੰਦਾ, ਉਹਦੀ ਲੰਬਾਈ ਕਿੰਨੀ ਕੁ ਹੁੰਦੀ ਹੈ, ਪਰ ਜੇ ਤੇ ਰਾਤ ਨੂੰ ਸੁੱਤੇ ਇੱਕ ਪਾਸੇ ਪੈਰ ਹੈ ਤੇ ਸਵੇਰੇ ਤੁਸੀਂ ਕਹੋਗੇ ਜੀ ਨੀਂਦ ਬੜੀ ਵਧੀਆ ਆਈ, ਤੇ ਜੇ ਕਿਤੇ ਦੋ ਕੁ ਵਾਰੀ ਬੈੱਡ ਮਿਣਨਾ ਪੈ ਗਿਆ, ਕਦੇ ਖੱਬੇ ਨੂੰ ਘੁੰਮੇ ਕਦੇ ਸੱਜੇ ਨੂੰ ਘੁੰਮੇ, ਤੇ ਸਵੇਰੇ ਡਾਕਟਰ ਕੋਲ ਜਾਓਗੇ ਵੀ ਰਾਤੀ ਨੀਂਦ ਨਹੀਂ ਆਈ, ਕੀ ਕਰੀਏ ਜੀ, ਮਰਨ ਲਈ ਵੀ ਇੰਨੀ ਕੀ ਜਗ੍ਹਾ ਚਾਹੀਦੀ ਹੈ। ਬਾਕੀ ਤੇ ਵਾਸ਼ਨਾ ਨੇ, ਕੌਡੀਆਂ ਦੇ ਬਦਲੇ ਹੀਰੇ ਵਰਗਾ ਜਨਮ ਜਾ ਰਿਹਾ। ਮੈਂ ਤੇ ਹਮੇਸ਼ਾ ਬੇਨਤੀ ਕਰਦਾ ਵੀ ਸੈਂਕੜੇ ਸੈਂਕੜੇ ਕੱਪੜੇ ਹੈਂਗਰੇ ਤੇ ਪਾਏ ਹੋਏ ਨੇ, ਬੰਦੇ ਨੂੰ ਖੁਦ ਵੀ ਪਤਾ ਵੀ ਮੈਂ ਮੁੜ ਕੇ ਨਹੀਂ ਪਾਉਣੇ, ਪਰ ਇੰਨੀ ਹਿੰਮਤ ਨਹੀਂ ਵੀ ਇਹ ਲਾਹ ਕੇ ਹੈਂਗਰ ਤੋਂ ਕਿਸੇ ਗਰੀਬ ਨੂੰ ਦੇ ਦਿਆਂ। ਪਰ ਜਦੋਂ ਬੰਦਾ ਚਲਾ ਜਾਏਗਾ ਫਿਰ ਘਰ ਦੇ ਸੋਚਦੇ ਨੇ ਵੀ ਇਹਦੇ ਨਾਂ 'ਤੇ ਦਾਨ ਪੁੰਨ ਕਰੀਏ, ਉਹ ਫਿਰ ਜਦੋਂ ਹੈਂਗਰ ਦੇ ਕੱਪੜੇ ਦਿੰਦੇ ਫਿਰ ਕੋਈ ਨਹੀਂ ਪਾਉਂਦਾ, ਅਗਲਾ ਕਹਿੰਦਾ ਸੀ ਮਰੇ ਦੇ ਕਿਉਂ ਪਾਈਏ, ਸਾਨੂੰ ਆਪ ਨਹੀਂ ਪਤਾ ਸਾਡੀਆਂ ਲੋੜਾਂ ਕਿੰਨੀਆਂ ਨੇ, ਜ਼ਰੂਰਤਾਂ ਇੰਨੀਆਂ ਨਹੀਂ ਜਿੰਨੀਆਂ ਸਾਡੀਆਂ ਵਾਸ਼ਨਾਵਾਂ ਨੇ। ਗੁਰਬਾਣੀ ਨੇ ਸਾਨੂੰ ਲੋੜਾਂ ਤੱਕ ਸੀਮਤ ਕਰਨਾ ਸੀ, ਵਾਸ਼ਨਾ ਤੋਂ ਰੋਕਣਾ ਸੀ। ਗੁਰਬਾਣੀ ਤਾਂ ਆਪ ਕਹਿੰਦੀ ਕਿਰਤ ਕਰੋ, ਧਰਮ ਥੋੜ੍ਹਾ ਕਹਿੰਦੇ ਵਿਹਲੇ ਰਹੋ ਤੁਸੀਂ, ਪਰ ਕਿਰਤ ਦਾ ਅਰਥ ਇਹ ਨਹੀਂ ਵੀ ਪਾਗਲ ਹੋ ਜਾਓ, ਕਮਲੇ ਹੋ ਜਾਓ ਅਤੇ ਇਸੇ ਕੰਮ 'ਤੇ ਭੱਜ ਪਾਓ ਤੁਸੀਂ। ਸਤਿਗੁਰੂ ਕਹਿੰਦੇ ਕਿਰਤ ਵੀ ਕਰੋ ਅਤੇ ਫਿਰ ਨਾਮ ਵੀ ਜਪੋ, ਅਤੇ ਫਿਰ ਜੋ ਕੁਝ ਇਕੱਠਾ ਕੀਤਾ ਉਹਨੂੰ ਵੰਡ ਵੀ ਛਕੋ, ਉਹਨੂੰ ਦੂਜਿਆਂ ਨਾਲ ਵੀ ਵੰਡ ਲਓ ਭਾਈ। ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੇ। ਜਿਨ੍ਹਾਂ ਨੇ ਆਪੇ ਭਾਵ ਨੂੰ ਨਹੀਂ ਜਾਣਿਆ ਉਹਨਾਂ ਦਾ ਜਨਮ ਕੌਡੀਆਂ ਦੇ ਬਦਲੇ ਚਲਾ ਗਿਆ।
ਗੁਰਮੁਖ ਹੋਵੇ ਤਾਂ ਏਕੋ ਜਾਣਾ, ਹਉ ਮੈਂ ਦੁੱਖ ਨਾ ਸੰਤਾਪ।
ਕੋਈ ਗੁਰਮੁਖ ਬਣੇਗਾ, ਕੋਈ ਗੁਰੂ ਵਾਲੇ ਪਾਸੇ ਮੁਖ ਕਰੇਗਾ, ਕੋਈ ਗੁਰੂ ਦੀ ਸ਼ਰਨ ਵਿੱਚ ਆਵੇਗਾ, ਫਿਰ ਉਹਨੂੰ ਇੱਕ ਪਰਮਾਤਮਾ ਦੀ ਸੋਝੀ ਆਵੇਗੀ, ਫਿਰ ਉਹ ਹਉਮੈ ਦੇ ਰੋਗ ਤੋਂ ਬਚੇਗਾ। ਨਹੀਂ ਤੇ ਘਰ ਮੇਰਾ ਹੈ, ਕੱਪੜੇ ਮੇਰੇ ਨੇ, ਸਮਾਨ ਮੇਰਾ ਹੈ, ਦੌਲਤ ਮੇਰੀ ਹੈ, ਹੁਕਮ ਮੇਰਾ ਹੈ, ਮੈਂ ਹੀ ਮੈਂ ਹਾਂ। ਪਰ ਜੇ ਗੁਰੂ ਦੇ ਸ਼ਬਦ ਦੀ ਸੋਝੀ ਆ ਗਈ ਤਾਂ ਫਿਰ ਸਮਝ ਆ ਜਾਏਗੀ ਵੀ ਹੁਕਮ ਤਾਂ ਉੱਪਰ ਵਾਲੇ ਦਾ, ਤੂੰ ਤਾਂ ਆਪ ਕੱਠ ਪੁਤਲੀ ਹੈ ਭਾਈ, ਅਸਲ ਵਿੱਚ ਤੂੰ ਤਾਂ ਆਪ ਹੁਕਮ ਹੀ ਬੰਦਾ, ਤੂੰ ਹੁਕਮ ਕਿਵੇਂ ਕਰ ਸਕਦਾ।
ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉਂ ਲਿਵਲਾਈ।
ਗੁਰੂ ਤੋਂ ਸਦਕੇ ਜਾਣਾ ਬਣਦਾ, ਜਿਸ ਗੁਰੂ ਪਾਤਸ਼ਾਹ ਨੇ ਸਾਡੀ ਲਿਵ ਸੱਚੇ ਪਰਮਾਤਮਾ ਨਾਲ ਜੋੜਨੀ ਹੈ।
ਹਾਂਜੀ, ਸ਼ਬਦ ਚੇਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ।
ਗੁਰੂ ਨੇ ਕੀ ਕੀਤਾ, ਗੁਰੂ ਨੇ ਬਾਣੀ ਬਖਸ਼ੀ। ਜਦੋਂ ਗੁਰੂ ਜੀ ਆਏ ਹਰ ਇੱਕ ਇਹੋ ਹੀ ਗੱਲ ਕਹੀ ਜਾਂਦਾ, ਸਤਿਗੁਰੂ ਕਹਿੰਦੇ ਹੁੰਦੇ ਸੀ ਮਰਦਾਨਿਆਂ ਬਾਣੀ ਆਈ ਹੈ, ਅਤੇ ਪੁੱਛੋ ਵੀ ਜੇ ਬਾਣੀ ਆਈ ਹੈ ਤਾਂ ਫਿਰ ਭਾਈ ਤੁਸੀਂ ਵੀ ਪੜ੍ਹ ਲਓ। ਜੇ ਗੁਰੂ ਨਾਨਕ ਦੇ ਕੋਲ ਬਾਣੀ ਆਉਂਦੀ ਹੈ ਜਾਂ ਪਰਮੇਸ਼ਰ ਉਹਨਾਂ ਦੇ ਕੋਲ ਘੱਲਦਾ ਹੈ ਜਾਂ ਸਤਿਗੁਰੂ ਆਪ ਕਹਿੰਦੇ ਨੇ ਬਾਣੀ ਗੁਰੂ ਹੈ, ਜੇ ਉਹ ਆਪ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਤੇ ਫਿਰ ਆਪਾਂ ਮੰਨ ਲਈਏ ਭਾਈ। ਗੁਰੂ ਦੇ ਸ਼ਬਦ ਨੂੰ ਜਦੋਂ ਜਾਣਾਂਗੇ ਫਿਰ ਸੱਚੇ ਪਰਮਾਤਮਾ ਵਿੱਚ ਸਾਡਾ ਮਿਲਾਪ ਹੋਵੇਗਾ।
ਹਾਂਜੀ, ਰਹਾਓ ਗੁਰਮੁਖ ਗਾਵਾ, ਗੁਰਮੁਖ ਬੂਜਾ, ਗੁਰਮੁਖ ਸ਼ਬਦ ਵਿਚਾਰੇ।
ਨਾਂ ਰੱਖਣ ਨਾਲ ਗੁਰਮੁਖ ਸਿੰਘ ਤੇ ਗੱਲ ਨਹੀਂ ਬਣੇਗੀ ਨਾ ਭਾਈ। ਗੁਰਮੁਖ ਤੇ ਉਹ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਗਾਏਗਾ, ਜਿਹੜਾ ਬਾਣੀ ਪੜ੍ਹੇ ਉਹ ਗੁਰਮੁਖ ਹੈ, ਜਿਹੜਾ ਬਾਣੀ ਦੀ ਵਿਚਾਰ ਕਰੇ ਉਹ ਗੁਰਮੁਖ ਹੈ, ਜਿਹੜਾ ਗੁਰਬਾਣੀ ਨੂੰ ਸਮਝੇ ਉਹ ਗੁਰਮੁਖ ਹੈ, ਬਾਕੀ ਆਪਾਂ ਸਾਰੇ ਮਨਮੁੱਖ ਹਾਂ।
ਜੀਓ ਪਿੰਡ ਸਭ ਗੁਰ ਤੇ ਉਪਜਾ ਗੁਰਮੁਖ ਕਾਰਜ ਸਵਾਰੇ।
ਗੁਰੂ ਦੇ ਸ਼ਬਦ ਤੋਂ ਫਿਰ ਜਿੰਦ ਤੇ ਸਰੀਰ ਇਹ ਨਵੇਂ ਰੂਪ ਦੇ ਵਿੱਚ ਜਨਮ ਲੈਂਦੇ ਨੇ। ਜਦੋਂ ਗੁਰਮੁਖ ਬਣਾਂਗੇ, ਬਾਣੀ ਪੜ੍ਹਾਂਗੇ, ਬਾਣੀ ਬੁੱਝਾਂਗੇ, ਬਾਣੀ ਵਿਚਾਰਾਂਗੇ, ਫਿਰ ਇਹੀ ਜੀਵਨ ਜਿਹੜਾ ਸਾਰਾ ਹੀ ਬਦਲ ਜਾਏਗਾ। ਗੁਰਮੁਖ ਕਾਰਜ ਸਵਾਰੇ, ਗੁਰਮੁਖ ਉਹ ਹੈ ਜਿਹੜਾ ਆਪਣੇ ਜੀਵਨ ਦੇ ਕਾਰਜ ਸਵਾਰਦਾ ਹੈ, ਪਕੌੜੀਆਂ ਦੇ ਬਦਲੇ ਜੀਵਨ ਗਵਾਉਂਦਾ ਨਹੀਂ।
ਮਨਮੁਖ ਅੰਧਾ ਅੰਧ ਕਮਾਵਾ ਬੇਖ ਖੱਟੇ ਸੰਸਾਰੇ।
ਮਨਮੁਖ ਅੰਧਾ ਹੈ, ਮਨਮੁਖ ਉਹ ਹੈ ਜਿਹਨੂੰ ਦਿਸਦਾ ਕੋਈ ਨਹੀਂ ਹੈ। ਅੰਨਾ ਹੋਣ ਕਰਕੇ ਕੰਮ ਵੀ ਅੰਨਿਆਂ ਵਾਲੇ ਕਰਦਾ ਤੇ ਕਰਦਾ ਕੀ ਹੈ, ਉਹ ਸਾਰੀ ਜ਼ਿੰਦਗੀ ਆਪਣੇ ਜੀਵਨ ਵਿੱਚ ਯਹਿਰ ਇਕੱਠੀ ਕਰਦਾ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ।
ਆਪਣੇ ਗੁਰੂ ਦੇ ਪਿਆਰ ਤੋਂ ਬਿਨਾਂ ਸਾਰੀ ਜ਼ਿੰਦਗੀ ਉਸ ਬੰਦੇ ਨੇ ਮਾਇਆ ਦੇ ਮੋਹ ਵਿੱਚ ਦੁੱਖ ਪਾਇਆ, ਦੁਖੀ ਰਿਹਾ। ਹੁਣ ਮਾਇਆ ਵਿੱਚ ਵੀ ਬੰਦਾ ਦੁਖੀ ਹੈ? ਹਾਂ ਬਿਲਕੁਲ ਦੁਖੀ ਹੈ ਭਾਈ, ਮਾਇਆ ਬਹੁਤ ਹੈ। ਪੁਸ਼ਤ ਦਰ ਪੁਸ਼ਤ ਵੀ ਮੁੱਕਣ ਵਾਲੀ ਨਹੀਂ, ਪਰ ਬੰਦਾ ਫਿਰ ਵੀ ਦੁਖੀ ਹੈ। ਇਹ ਸਿਰਫ ਮਨ ਦਾ ਅਹਿਸਾਸ ਹੈ, ਮਨ ਦੀ ਅਵਸਥਾ ਹੈ। ਇਹ ਮਨਮੁਖ ਦਾ ਸਤਿਗੁਰੂ ਜੀ ਕਰਮ ਦੱਸਦੇ ਨੇ।
ਹਾਂਜੀ, ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲਾ ਸਤਿਗੁਰ ਭਾਏ।
ਕੋਈ ਆਦਮੀ ਕਹਿੰਦਾ ਮੈਂ ਸੇਵਕ ਹਾਂ, ਸੇਵਕ ਭਾਈ ਉਹ ਹੈ ਜਿਹੜਾ ਸਤਿਗੁਰੂ ਦੀ ਸੇਵਾ ਕਰੇ, ਸਤਿਗੁਰੂ ਦੇ ਰਸਤੇ ਤੇ ਚੱਲੇ, ਸਤਿਗੁਰੂ ਦੇ ਪਿਆਰ ਵਿੱਚ ਚੱਲੇ। ਹੁਣ ਸਤਿਗੁਰੂ ਦੇ ਪਿਆਰ ਵਿੱਚ ਤੁਸੀਂ ਜਿਉਣਾ ਚਾਹੋ ਤੇ ਕੋਈ ਸਵਾਲ ਹੋ ਸਕਦਾ? ਕੋਈ ਸਵਾਲ ਨਹੀਂ ਹੋ ਸਕਦਾ। ਅੱਜ ਕਿੰਨੇ ਲੋਕ ਨੇ, ਇੱਕ ਇਦਾਂ ਦਾ ਮਤ ਵੀ ਹੈਗਾ ਕਿ ਉਹ ਗਲ ਦੇ ਵਿੱਚ ਨਾ ਇੱਕ ਛੋਟਾ ਜਿਹਾ ਝੋਲਾ ਪਾ ਲੈਂਦੇ ਨੇ, ਝੋਲੀ ਜੀ, ਤੇ ਹੱਥ ਜਿਹੜਾ ਹੈ ਉਹ ਝੋਲੇ ਦੇ ਵਿੱਚ ਪਾ ਲੈਂਦੇ ਨੇ। ਹੁਣ ਪੁੱਛਿਆ ਜਾਏ ਵੀ ਭਾਈ ਤੁਸੀਂ ਸੋਹਣੇ ਲੱਗਦੇ ਹੋ, ਕੋਈ ਕੁਐਸਚਨ ਨਹੀਂ ਹੈ, ਕੋਈ ਉਹਦਾ ਜਵਾਬ ਨਹੀਂ ਹੈਗਾ। ਵੀ ਐਂ ਨਹੀਂ ਲੱਗਦਾ ਜਿਵੇਂ ਬਾਂਹ ਟੁੱਟੀ ਹੋਵੇ ਤੇ ਗਲ 'ਚ ਪਾਈ ਹੋਵੇ। ਹੁਣ ਗਲ 'ਚ ਪਾਉਣ ਲਈ ਵੀ ਬਾਂਹ ਨਵੇਂ ਕਈ ਤਰ੍ਹਾਂ ਦੇ ਅੱਜ ਕੱਲ੍ਹ ਉਹ ਫੈਂਸੀ ਬੈਲਟਾਂ ਬੁਲਟਾਂ ਆ ਗਈਆਂ, ਪਰ ਉਹ ਬਿਲਕੁਲ ਸਾਦਾ ਜਿਹਾ ਝੋਲਾ ਉਹਦੇ ਵਿੱਚ ਹੱਥ ਪਾਇਆ ਹੈ। ਉਹ ਇੱਕ ਮਤ ਦੇ ਲੋਕ ਨੇ, ਅਸਲ ਵਿੱਚ ਉਹਨਾਂ ਨੂੰ ਉਹਨਾਂ ਦੇ ਗੁਰੂ ਨੇ ਸਮਝਾ ਦਿੱਤਾ ਕਿ ਝੋਲੇ ਵਿੱਚ ਮਾਲਾ ਪਾਉਣੀ ਹੈ ਤੇ ਮਾਲਾ ਜਿਹੜੀ ਹੈ ਉਹ ਫੇਰਨੀ ਗੁਪਤ ਹੈ ਤੇ ਬਾਂਹ ਝੋਲੇ ਵਿੱਚ ਪਾ ਕੇ ਫੇਰਨੀ, ਵੀ ਜਦੋਂ ਬਾਂਹ ਹੀ ਤੁਸੀਂ ਮਰੋੜ ਲਈ ਆਪਣੀ ਤੇ ਪਤਾ ਤੇ ਲੱਗ ਹੀ ਜਾਣਾ ਤੁਸੀਂ ਕੁਝ ਕਰਦੇ ਹੋ। ਇਦਾਂ ਦੇ ਕਿੰਨੇ ਲੋਕ ਨੇ, ਕਿੰਨੇ ਦੁਨੀਆਂ ਦੇ ਧਾਰਮਿਕ ਭੇਖ ਨੇ, ਲੋਕ ਕਰਦੇ ਨੇ। ਉਹ ਵੀ ਤਾਂ ਲੋਕ ਹੈਗੇ ਜਿਹੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਵਾਹ ਪਾ ਲੈਂਦੇ ਨੇ, ਤੇ ਜੇ ਆਪਾਂ ਕਹੀਏ ਜੀ ਤੁਸੀਂ ਸੋਹਣੇ ਨਹੀਂ ਲੱਗਦੇ ਤੇ ਕਸੀ ਹਾਂ, ਨਾ ਅਸੀਂ ਦਸਤਾਰ ਬੰਨ੍ਹ ਕੇ ਸੋਹਣੇ ਲੱਗਦੇ ਹਾਂ, ਨਾ ਅਸੀਂ ਕੇਸ ਰੱਖ ਕੇ ਸੋਹਣੇ ਲੱਗਦੇ ਹਾਂ। ਸਾਨੂੰ ਲੱਗਦਾ ਵੀ ਸੋਹਣੇ ਹੋਣ ਵਾਸਤੇ ਤੇ ਆਈਬ੍ਰੋ ਵੀ ਬਣਾਉਣੇ ਪੈਣਗੇ, ਫਿਰ ਹੇਅਰ ਕਟਿੰਗ ਤਾਂ ਕਰਾਉਣੀ ਪਵੇਗੀ। ਹਾਂਜੀ, ਪੱਗ ਨਾਲ ਕਿਵੇਂ ਬੰਦਾ ਫੱਪ ਸਕਦਾ? ਮਤਲਬ ਸਾਨੂੰ ਨਹੀਂ ਇੱਕ ਗੱਲ ਸਮਝ ਆਉਂਦੀ, ਉੱਦਾਂ ਅਸੀਂ ਕਹਿੰਦੇ ਹਾਂ ਵੈਸੇ ਜੀ ਗੁਰੂ ਦੇ ਰਸਤੇ 'ਤੇ ਤੁਰਨਾ। ਜੇ ਗੁਰੂ ਦੇ ਰਸਤੇ 'ਤੇ ਤੁਰਨਾ ਤਾਂ ਫਿਰ ਪਿਆਰ ਦੇ ਵਿੱਚ ਤੁਰੋਗੇ ਤਾਂ ਕੋਈ ਕੁਐਸਚਨ ਹੋਏਗਾ ਹੀ ਨਹੀਂ। ਤੁਹਾਨੂੰ ਸਮਝ ਹੀ ਆਏਗੀ ਕਿ ਜੋ ਜਿੰਨਾ ਸੋਹਣਾ ਤੂੰ ਗੁਰੂ ਦੇ ਬਖਸ਼ੇ ਸਰੂਪ ਵਿੱਚ ਹੈ, ਕੋਈ ਦੁਨੀਆਂ ਦਾ ਹੋਰ ਰੂਪ ਤੈਨੂੰ ਇੰਨੀ ਸੁੰਦਰਤਾ ਦੇ ਹੀ ਨਹੀਂ ਸਕਦਾ। ਜਿਸ ਦਿਨ ਖਾਲਸਾ ਸਜਾਇਆ ਸੀ ਗੁਰੂ ਕਲਗੀਧਰ ਪਿਤਾ ਨੇ ਖਾਲਸੇ ਨੂੰ ਸਜਾਇਆ, ਸਤਿਗੁਰੂ ਦੇ ਘਰ ਵਿੱਚ ਸਿੱਖ ਦਾ ਜਨਮ ਹੋਇਆ, ਖਾਲਸੇ ਦਾ ਜਨਮ ਹੋਇਆ। ਸਾਡੇ ਘਰਾਂ ਵਿੱਚ ਵੀ ਬੱਚੇ ਜੰਮਦੇ ਨੇ, ਅਸੀਂ ਆਉਣ ਵਾਲੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਜਿਹੜੇ ਬੱਚਾ ਵੇਖਣ ਆਉਂਦੇ, ਵਧਾਈ ਦੇਣ ਆਉਂਦੇ, ਅਸੀਂ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਨਹੀਂ ਪੁੱਛਦੇ ਕਿ ਭੈਣ ਜੀ ਦੱਸੋ ਕਾਕਾ ਕਿਹਦੇ ਵਰਗਾ, ਵੀਰ ਜੀ ਤੁਸੀਂ ਦੱਸੋ ਕਾਕਾ ਕਿਹਦੇ ਵਰਗਾ। ਕੋਈ ਕਹਿੰਦਾ ਮਾਂ ਵਰਗਾ, ਕੋਈ ਕਹਿੰਦਾ ਪਿਓ ਵਰਗਾ, ਕੋਈ ਕਹਿੰਦਾ ਨਾਨਕਿਆਂ ਵਰਗਾ, ਕੋਈ ਕਹਿੰਦਾ ਦਾਦਕਿਆਂ ਵਰਗਾ, ਪਰ ਜਿੱਦਣ ਮੇਰੇ ਗੁਰੂ ਕਲਗੀਧਰ ਪਿਤਾ ਨੇ ਖਾਲਸਾ ਸਾਜਿਆ, ਉਹਨਾਂ ਕਿਸੇ ਨੂੰ ਨਹੀਂ ਪੁੱਛਿਆ ਕਿ ਖਾਲਸਾ ਕਿਹਦੇ ਵਰਗਾ ਹੈ, ਆਪ ਹੀ ਵੇਖਿਆ ਅਤੇ ਆਪ ਹੀ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ। ਇੰਨਾ ਸੋਹਣਾ ਸੀ, ਕਹਿਣ ਲੱਗੇ ਮੇਰੇ ਵਰਗਾ ਹੀ ਹੈ। ਜਿੱਦਣ ਤੁਸੀਂ ਗੁਰੂ ਨੂੰ ਪਿਆਰ ਕਰੋਗੇ, ਗੁਰੂ ਦਾ ਰੂਪ ਵਾਲਾ ਬਾਣਾ, ਗੁਰੂ ਵਾਲਾ ਤੁਸੀਂ ਸਰੂਪ ਬਣਾਓਗੇ ਭਾਈ। ਹਾਂਜੀ,
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਫਿਰ ਸੱਚੀ ਸ਼ਬਦ ਦੀ ਸਿਫਤ ਕਰੋਗੇ, ਸੱਚੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓਗੇ।
ਸੱਚੇ ਬਾਣੀ ਗੁਰਮੁਖ ਅੱਖ ਹਉ ਮੈਂ ਵਿੱਚ ਹੋ ਜਾਏ।
ਸੱਚ ਦੀ ਬਾਣੀ ਪੜੋਗੇ, ਗੁਰਮੁਖ ਬਣੋਗੇ, ਇਹਦੇ ਨਾਲ ਤੁਹਾਡੇ ਜੀਵਨ ਚੋਂ ਹਉਮੈ ਚਲੀ ਜਾਵੇਗੀ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਉਹ ਪਰਮਾਤਮਾ ਆਪ ਹੀ ਦਾਤਾ ਹੈ, ਆਪ ਹੀ ਸੱਚਾ ਹੈ। ਉਹਦੀ ਕਿਰਪਾ ਦੇ ਨਾਲ ਅਸੀਂ ਜਦੋਂ ਜੀਵਨ ਵਿੱਚ ਤੁਰਾਂਗੇ ਤੇ ਉਹ ਸਾਨੂੰ ਆਪ ਆਪਣੀ ਬਾਣੀ ਸੁਣਾਏਗਾ।
ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ।
ਗੁਰੂ ਵਾਲੇ ਪਾਸੇ ਮੁਖ ਕਰਨ ਵਾਲਾ ਮਨੁੱਖ ਗੁਰਬਾਣੀ ਦੇ ਅਨੁਸਾਰ ਘਾਲ ਕਮਾਈ ਕਰਦਾ, ਮਿਹਨਤ ਕਰਦਾ, ਖੱਟੀ ਖੱਟਦਾ, ਉਹ ਆਪ ਵੀ ਜਪਦਾ, ਉਹ ਦੂਜਿਆਂ ਨੂੰ ਵੀ ਕਹਿੰਦਾ ਬਈ ਧਾਗੇ ਤਵੀਤਾਂ ਦੀ ਲੋੜ ਨਹੀਂ, ਬਾਣੀ ਪੜਿਆ ਕਰੋ।
ਸਦਾ ਅਲਿਪਤ ਸਾਚਾ ਰੰਗ ਰਾਤਾ, ਗੁਰ ਕਾ ਸਹਿਜ ਸੁਭਾਏ।
ਉਹ ਅਲਿਪਤ ਰਹਿੰਦਾ, ਸੱਚੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ, ਗੁਰੂ ਦੇ ਪਿਆਰ ਵਿੱਚ ਉਹ ਆਪਣਾ ਜੀਵਨ ਜਿਉਂਦਾ।
ਗੁਰ ਮਨਮੁਖ ਸਾਧ ਹੀ ਕੂੜੋ ਬੋਲਾ, ਵੇਖ ਬੀਜਾ ਵੇਖ ਖਾਏ।
ਗੁਰਮੁਖ ਦਾ ਜੀਵਨ ਸੱਚ ਦੇ ਨਾਲ ਹੈ, ਮਨਮੁਖ ਦਾ ਜੀਵਨ ਝੂਠ ਦੇ ਨਾਲ ਹੈ, ਝੂਠ ਬੋਲਦਾ, ਝੂਠ ਕਮਾਉਂਦਾ। ਇਉਂ ਕਹਿ ਲਓ ਕਿ ਜ਼ਹਿਰੀ ਬੀਜਦਾ ਤੇ ਜ਼ਹਿਰੀ ਵੱਢਦਾ।
ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛੜਾਏ।
ਉਹ ਜਮਾਂ ਦੀ ਫਾਹੀ ਨਾਲ ਬੱਧਾ ਰਹਿੰਦਾ, ਤ੍ਰਿਸ਼ਨਾ ਦੇ ਵਿੱਚ ਸੜਦਾ ਰਹਿੰਦਾ। ਹੁਣ ਦੱਸੋ ਗੁਰੂ ਤੋਂ ਬਿਨਾਂ ਕੌਣ ਛਡਾਵੇ ਉਹਨੂੰ ਭਾਈ।
ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬੁਝਾਏ।
ਜਿਹੜਾ ਸੱਚਾ ਤੀਰਥ ਹੈ, ਜਿੱਥੇ ਇਸ਼ਨਾਨ ਕੀਤਿਆਂ ਆਪੇ ਭਾਵ ਦੀ ਸੋਝੀ ਮਿਲਦੀ ਹੈ, ਇਹ ਫਿਰ ਗੁਰੂ ਦੱਸਦਾ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤਾ ਮਲ ਜਾਏ।
68 ਤੀਰਥ ਗੁਰੂ ਨੇ ਦੱਸੇ ਨੇ, ਤੀਰਥ ਨਾਵਣ ਜਾਓ। ਤੀਰਥ ਨਾਮ ਹੈ, ਨਾਮੇ ਹੀ ਤੇ ਸਭ ਕੁਛ ਹੋਵੇ, ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲਗਾ ਨਾ ਲਾਏ।
ਇਹ ਨਾਮ ਦਾ ਤੀਰਥ ਸੱਚਾ ਹੈ ਭਾਈ, ਇਹਨੂੰ ਕਦੇ ਨਾ ਮੈਲ ਲੱਗਦੀ ਹੈ ਤੇ ਨਾ ਹੀ ਇਹ ਸਾਡੇ ਜੀਵਨ ਨੂੰ ਕਦੇ ਮੈਲ ਲਾਉਂਦਾ। ਇਸ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਤਾਂ ਕਿ ਸਾਡਾ ਜੀਵਨ ਪਵਿੱਤਰ ਹੋ ਸਕੇ। ਕਿਹੜਾ? ਜਿਹੜਾ ਨਾਮ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਸੱਚੀ ਸਿਫਤ ਸੱਚੀ ਸਲਾਹ, ਪੂਰੇ ਗੁਰ ਤੇ ਪਾਏ।
ਪਰਮਾਤਮਾ ਦੀ ਸਿਫਤ ਸੱਚੀ ਹੈ, ਉਹਦੀ ਵਡਿਆਈ ਸੱਚੀ ਹੈ, ਪਰ ਇਹ ਦਾਤ ਗੁਰੂ ਤੋਂ ਮਿਲਦੀ ਹੈ।
ਤਨ ਮਨ ਸਭ ਕਿਛ ਹਰ ਦਿਸ ਕੇਰਾ, ਦੁਰਮਤ ਕਹਿਣ ਨਾ ਜਾਏ।
ਤਨ ਵੀ ਉਹਦਾ ਹੈ, ਮਨ ਵੀ ਉਹਦਾ ਹੈ, ਸਭ ਕਿਛ ਉਸ ਪਰਮਾਤਮਾ ਦਾ ਹੈ ਤੇ ਜਿਹਨੂੰ ਇਹ ਸਮਝ ਆ ਜਾਏ ਉਹ ਮਾੜੀਆਂ ਗੱਲਾਂ ਕਰਦਾ ਹੀ ਨਹੀਂ ਭਾਈ। ਦੁਰਮਤ ਕਹਿਣ ਨਾ ਜਾਏ, ਉਹ ਮਾੜੀ ਮਤ ਦੀ ਗੱਲ, ਮਾੜੇ ਰਸਤੇ ਦੀ ਗੱਲ, ਮਾੜੇ ਕਰਮ ਦੀ ਗੱਲ ਉਹ ਨਹੀਂ ਕਰਦਾ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ।
ਵਾਹਿਗੁਰੂ ਦਾ ਹੁਕਮ ਹੋਵੇਗਾ ਤੇ ਨਿਰਮਲ ਹੋਵੇਗਾ। ਵਾਹਿਗੁਰੂ ਦੇ ਹੁਕਮ ਨਾਲ ਨਿਰਮਲ ਹੋਵੇਗਾ ਤੇ ਜੀਵਨ ਚੋਂ ਜਿਹੜੀ ਸਭ ਤੋਂ ਵੱਡੀ ਮੈਲ ਹੈ ਹਉਮੈ ਖਤਮ ਹੋਵੇਗੀ।
ਗੁਰ ਕੀ ਸਾਖੀ ਸਹਿਜ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਦੀ ਸਾਖੀ ਸੱਚੀ ਹੈ, ਜਿਨ੍ਹਾਂ ਨੇ ਇਸ ਦਾ ਸਵਾਦ ਮਾਣਿਆ ਹੈ ਉਹਨਾਂ ਨੇ ਆਪਣੇ ਜੀਵਨ ਚੋਂ ਤ੍ਰਿਸ਼ਨਾ ਦੀ ਅੱਗ ਮਿਟਾਈ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ।
ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਨੇ, ਉਹ ਗੁਰੂ ਦੇ ਸ਼ਬਦ ਵਿੱਚ ਸਮਾਏ ਰਹਿੰਦੇ ਨੇ। ਹਾਂਜੀ,
ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ।
ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਸਤ ਕਰਕੇ ਜਾਣਦੇ ਨੇ, ਗੁਰੂ ਦੇ ਪਿਆਰ ਵਿੱਚ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ।
ਸੱਚੀ ਵਡਿਆਈ ਉਹਨਾਂ ਨੂੰ ਮਿਲੀ, ਪਰ ਇਹ ਦਾਤ ਗੁਰੂ ਨੇ ਦਿੱਤੀ ਉਹਨਾਂ ਨੂੰ। ਉਹ ਹਮੇਸ਼ਾ ਸੱਚ ਦੇ ਪਿਆਰ ਵਿੱਚ ਜਿਉਂਦੇ ਨੇ।
ਏਕੋ ਸੱਚਾ ਸਭ ਮਹਿ ਵਰਤਾ ਵਿਰਲਾ ਕੋ ਵਿਚਾਰੇ।
ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਤੇ ਵਰਤਦਾ ਹੈ, ਪਰ ਕੋਈ ਵਿਰਲਾ ਮਨੁੱਖ ਇਸ ਗੱਲ ਦੀ ਵਿਚਾਰ ਕਰਦਾ ਨਹੀਂ ਤੇ ਸਭ ਨੇ ਵੱਖਰੇ ਵੱਖਰੇ ਰੱਬ ਮੰਨੇ ਹੋਏ ਨੇ। ਰੱਬ ਇੱਕੋ ਹੀ ਹੈ। ਹਾਂਜੀ,
ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ।
ਜਿਨ੍ਹਾਂ ਨੂੰ ਪਰਮਾਤਮਾ ਮੇਲ ਲੈਂਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਬਖਸ਼ ਦਿੰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਸਵਾਰ ਲੈਂਦਾ ਹੈ, ਉਹ ਰੱਬ ਦੀ ਸਿਫਤ ਸਲਾਹ ਵਡਿਆਈ ਕਰਦੇ ਨੇ।
ਹਾਂਜੀ, ਸਭੋ ਸੱਚ 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 ਵਰਤਾ ਗੁਰਮੁਖ ਕੋਈ ਜਾਣ।
ਹਰ ਥਾਂ ਤੇ ਸੱਚ ਦਾ ਵਰਤਾਰਾ ਪਸਾਰਾ ਹੈ ਭਾਈ, ਪਰ ਗੁਰਮੁਖ ਬਣਾਂਗੇ ਤੇ ਇਸ ਗੱਲ ਦੀ ਸਮਝ ਆਵੇਗੀ।
ਹਾਂਜੀ, ਜੰਮਣ ਮਰਨਾ ਹੁਕਮੋ ਵਰਤਾ ਗੁਰਮੁਖ ਆਪ ਪਛਾਣ।
ਜੰਮਣ ਤੇ ਮਰਨਾ ਉਹਦੇ ਹੁਕਮ ਦੇ ਵਿੱਚ ਹੈ। ਕੋਈ ਗੁਰਮੁਖ ਬਣ ਕੇ ਆਪੇ ਦੀ ਪਛਾਣ ਕਰੇਗਾ।
ਹਾਂਜੀ, ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ।
ਜਿਹੜਾ ਨਾਮ ਨੂੰ ਸਿਮਰੇਗਾ ਉਹ ਸੱਚੇ ਪਾਤਸ਼ਾਹ ਨੂੰ ਭਾ ਜਾਏਗਾ। ਨਾਨਕੇ ਸੋ ਫਲ ਪਾਏ, ਉਹਨੂੰ ਆਪਣੀ ਇੱਛਾ ਦੇ ਮੁਤਾਬਕ ਫਲ ਪੁੰਨ ਵੀ ਮਿਲਣਗੇ। ਹਾਂਜੀ,
ਨਾਨਕ ਤਿਸ ਦਾ ਸਭ ਕਿਛ ਹੋਵਾ ਜੇ ਵਿੱਚੋਂ ਆਪ ਗਵਾਏ।
ਜਿਨ੍ਹਾਂ ਨੂੰ ਇਹ ਸਭ ਕੁਝ ਮਿਲਦਾ ਉਹ ਫਿਰ ਕੀ ਕਰਦੇ ਨੇ, ਉਹ ਆਪਣਾ ਸਾਰਾ ਸਰਮਾਇਆ ਬਚਾ ਲੈਂਦੇ। ਉਹਨਾਂ ਦੀ ਕੋਈ ਚੀਜ਼ ਕੌਡੀਆਂ ਦੇ ਬਦਲੇ ਨਹੀਂ ਗਵਾਚਦੀ। ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਜਿਨ੍ਹਾਂ ਨੇ ਗੁਰੂ ਬਾਣੀ ਪੜ੍ਹ ਕੇ ਆਪਾ ਭਾਵ ਮਿਟਾ ਲਿਆ, ਸ਼ਬਦ ਦਾ ਆਕਾਰ ਲੰਬੇਰਾ ਸੀ, ਸਮਾਂ ਵੀ ਬਹੁਤ ਹੋਇਆ, ਮੈਂ ਇਸ ਲਈ ਖਿਮਾ ਮੰਗਦਾ, ਹੋਈਆਂ ਭੁੱਲਾਂ ਵਾਸਤੇ ਵੀ ਮੈਂ ਖਿਮਾ ਮੰਗਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ, ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਆਪ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਇਹ ਆਪਣੀ ਗੋਦ ਵਿੱਚ ਬੈਠਣ ਦਾ ਅਤੇ ਇਹ ਦੋ ਸ਼ਬਦ ਬੋਲਣ ਦਾ ਸਤਿਗੁਰੂ ਜੀ ਨੇ ਇਸ ਭਾਗ ਵੀ ਬਖਸ਼ਿਆ, ਇਹ ਦਾਤ ਵੀ ਬਖਸ਼ੀ। ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ।
ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਆ ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।